ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ, ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ, ਆਤਮ ਰਸ ਜੇ ਜਾਨਹੀਂ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਤਿਗੈ ਕਮਾਦ ਵੱਡ ਖੇਤ ਥੋ, ਸਿੰਘ ਹੁਤੋ ਉਸੈ ਬਹੁ ਮਾਹੇ, ਇਆਣੇ ਸਿਆਣੇ ਬਾਲ ਬ੍ਰਿਧ ਘੇਰ ਲਏ ਗਿਰਦ ਤਾਹੇ, ਤਿਗੈ ਕਮਾਦ ਵੱਡ ਖੇਤ ਥੋ, ਸਿੰਘ ਹੁਤੋ ਉਸੈ ਬਹੁ ਮਾਹੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਦੀਨ ਦਿਆਲ ਸਤਿਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਵਾਲੀਏ ਦੋ ਜਹਾਨ ਸਾਹਿਬ ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ ਬਾਣੀ ਕੇ ਬੋਹਿਥ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਕੇ ਇਸ ਮਨੁੱਖਾ ਜਨਮ ਦੇ ਸਮੇਂ ਦਾ ਲਾਹਾ ਲੈ ਰਹੇ ਹੋ, ਸੱਚੇ ਪਾਤਸ਼ਾਹ ਜੀ ਦੇ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹੈ, ਗੁਰੂ ਜੀ ਕੀ ਧੁਰ ਕੀ ਬਾਣੀ ਸੋ ਦਰ ਰਹਿ ਰਾਸ ਸਾਹਿਬ ਉਪਰੰਤ ਅਰਦਾਸ ਹੋਈ ਹੈ। ਮਹਾਰਾਜ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕਰਕੇ ਸੰਗਤਾਂ ਨੂੰ ਨਿਹਾਲ ਕਿਰਤਾਰਥ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਆਪਾਂ ਲੜੀਵਾਰ ਰੂਪ ਵਿੱਚ ਗੁਰੂ ਖਾਲਸੇ ਦੀ ਗੁਰੂ ਪੰਥ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ, ਉਸ ਕਥਾ ਦਾ ਸਮਾਂ ਹੋਇਆ ਹੈ, ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ। ਗੁਰੂ ਕੇ ਸਿੱਖ ਜਿਨ੍ਹਾਂ ਨੇ ਆਪਣੇ ਖੂਨ ਡੋਲ ਕੇ ਸਿੱਖੀ ਦੇ ਬੂਟੇ ਨੂੰ ਸਿੰਚਿਆ। ਸਤਿਸੰਗ ਜੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਹੋਏ ਹੈ, ਉਹਨਾਂ ਦਾ ਰਾਜ ਕਾਇਮ ਹੋਇਆ ਹੈ ਅਤੇ ਜੋ 18ਵੀਂ ਸਦੀ ਦੇ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਉਹਦਾ ਮੁੱਢ ਬੰਨਿਆ ਹੈ। ਅਤੇ ਜਿਹੜੀ ਆਪ ਕਥਾ ਸਰਵਣ ਕਰ ਰਹੇ ਹੋ ਉਹ ਮੀਰ ਮੰਨੂ ਜੋ ਲਾਹੌਰ ਦਾ ਸੂਬੇਦਾਰ ਬਣਿਆ ਹੈ ਅਹਿਮਦ ਸ਼ਾਹ ਦੇ ਸਮੇਂ, ਉਸਨੇ ਆਪਣੀਆਂ ਮਨਮਰਜ਼ੀਆਂ ਕਰਕੇ ਮੀਰ ਮੰਨੂ ਜੋ ਹੋਇਆ ਹੈ ਉਹ ਸਾਧ ਸੰਗਤ ਜੀ ਜਦੋਂ ਇਹ ਪਹਿਲਾਂ ਉਹੀ ਮੀਰ ਮੰਨੂ ਸੀ ਜੋ ਖਾਲਸੇ ਦੀ ਸ਼ਰਨ ਲੈਂਦਾ ਰਿਹਾ, ਖਾਲਸੇ ਦੀ ਸ਼ਰਨ ਲੈ ਕੇ ਜੋ ਇਹਨਾਂ ਵਿੱਚ ਸਹਿਮਤ ਵਾਲੇ ਇਨਸਾਨ ਸਨ ਉਹ ਦੀਵਾਨ ਕੌੜਾ ਮੱਲ ਸੀ। ਦੀਵਾਨ ਕੌੜਾ ਮੱਲ ਜਿਨ੍ਹਾਂ 'ਚ ਰਹੇ ਉਹਨਾਂ ਚਿਰ ਮੀਰ ਮੰਨੂ ਸਿੱਧਾ ਰਿਹਾ, ਬਾਅਦ ਵਿੱਚ ਸਿੰਘਾਂ ਦਾ ਵੈਰੀ ਹੋ ਗਿਆ। ਫਿਰ ਤਾਂ ਇਹਨੇ ਜ਼ੁਲਮ ਕਰਨ ਲੱਗਿਆ ਕੁਝ ਸੋਚਿਆ ਨਾ, ਅਤੇ ਜੋ ਸਿੱਖਾਂ ਦੀਆਂ ਮਾਈਆਂ ਬੀਬੀਆਂ ਭੈਣਾਂ ਛੋਟੇ ਛੋਟੇ ਬੱਚੇ ਜਿੱਥੇ ਸਿੰਘ ਮਿਲਿਆ ਕਰਨੇ ਕਤਲ ਕਰਿਆ ਕਰਨੇ। ਇਹਨੇ ਐਲਾਨ ਕਰ ਦਿੱਤਾ ਆਪਣੀ ਫੌਜ ਨੂੰ ਜਿੱਥੇ ਕਿਤੇ ਵੀ ਸਿੰਘਾਂ ਦੇ ਪਰਿਵਾਰ ਕਿਸੇ ਪਿੰਡ ਵਿੱਚ ਰਹਿੰਦੇ ਆ ਉਹਨਾਂ ਨੂੰ ਉਹਨਾਂ ਦੇ ਬੰਨ ਕੇ ਜੂੜ ਕੇ ਇੱਥੇ ਮੇਰੀ ਕਚਹਿਰੀ ਵਿੱਚ ਲੈ ਕੇ ਆਓ। ਉਸ ਵਕਤ ਦੀ ਸਤਿਸੰਗ ਦੀ ਜਿਹੜੀ ਘਟਨਾ ਹੈ, ਮੀਰ ਮੰਨੂ ਨੇ ਸੈਂਕੜੇ ਬੀਬੀਆਂ ਨੂੰ ਕੈਦ ਕਰਕੇ ਅਤੇ ਉਹਨਾਂ ਨੂੰ ਆਪਣੀ ਕਚਹਿਰੀ ਵਿੱਚ ਜੇਲ੍ਹ ਵਿੱਚ ਜਿਹੜਾ ਹੈ ਪਾ ਦਿੱਤਾ। ਬੜੇ ਜਿਹੜੇ ਹੈ ਉੱਥੇ ਤਸੀਹੇ ਦਿਆ ਕਰਨੇ, ਅਤੇ ਕਿਉਂਕਿ ਜਿਹੜੀਆਂ ਹੁਣ ਜੇਲ੍ਹਾਂ ਬਣੀਆਂ ਹੋਈਆਂ ਦੇ ਹਵਾ ਆਉਂਦੀ ਹੈ ਉਹ ਤੋਂ ਖਾਲੀ ਹੁੰਦੀਆਂ ਹੈ, ਪੰਛੀ ਲੰਘਦੇ ਆਕਾਸ਼ ਵੀ ਦਿਸਦਾ ਹੈ। ਪਹਿਲੀਆਂ ਜਿਹੜੀਆਂ ਜੇਲ੍ਹਾਂ ਹੁੰਦੀਆਂ ਸਨ ਉਹ ਅੰਡਰਗਰਾਊਂਡ ਅੰਦਰੇ ਅੰਦਰ ਅਤੇ ਛਾਤੀ ਛੱਤ ਚਾਰ ਸਵੇਰੇ ਹੋਣੀ, ਜਿੱਥੇ ਕਦੇ ਝਰਨਾ ਆਉਣਾ ਉੱਥੇ ਚਾਨਣ ਪੈਣਾ, ਬੜਾ ਉਹ ਸਲਾਬ ਹੋਣੀ, ਅੰਦਰ ਕੀੜੇ ਮਕੌੜੇ ਹੋਣੇ, ਨਰਕ ਦੇ ਬਰਾਬਰ ਜੇਲ੍ਹ ਹੁੰਦੀ ਸੀ। ਉਹਨਾਂ ਜੇਲ੍ਹਾਂ ਵਿੱਚ ਮਾਈਆਂ ਬੀਬੀਆਂ ਦੇ ਹੱਥ ਕੜੀਆਂ ਲਾ ਕੇ, ਗਲਾਂ 'ਚ ਬੇੜੀਆਂ, ਪੈਰਾਂ 'ਚ ਬੇੜੀਆਂ ਪਾ ਕੇ ਅਤੇ ਉਹ ਕੈਦ ਕਰਕੇ ਰੱਖਿਆ ਹੋਇਆ ਸੀ। ਸਵਾ ਸਵਾ ਮਣ ਪੀਸਣਾ ਪਿਸਾਇਆ, 40 ਕਿਲੋ ਦਾ ਮਣ ਹੁੰਦਾ ਹੈ, 50 ਕਿਲੋ ਦਾ ਸਵਾ ਮਣ ਹੁੰਦਾ ਹੈ। ਇੱਕ ਬੀਬੀ ਮਾਈ ਸਿੱਖਣੀ ਜਿਹੜੀ ਹੈ 50 ਕਿਲੋ ਕਣਕ ਜਾਂ ਛੋਲੇ ਉਹ ਪੀਆ ਕਰੇ ਹੱਥ ਨਾਲ। ਅੱਜ ਕੱਲ੍ਹ ਦੇ ਕਿਸੇ ਨੂੰ 1 ਕਿਲੋ ਹੀ ਦੇ ਦਿਉ ਅਤੇ ਬੜੀ ਔਖੀ ਹੈ ਕਿ ਉਹ ਜੇ ਹੋ ਸਕਦਾ ਕੋਈ ਪੀਸ ਜੇ, ਨਹੀਂ ਤਾਂ ਪੀਸ ਨਹੀਂ ਸਕਦਾ ਅੱਜ ਕੱਲ੍ਹ ਦੇ ਹਿਸਾਬ ਨਾਲ। ਸਵਾ ਮਣ ਪੀਸਣਾ ਪਸਾਇਆ, 1 ਰੋਟੀ ਦੇ 4 ਟੋਟੇ ਖੰਨੀ ਖੰਨੀ ਰੋਟੀ ਦੇ ਮਾਈਆਂ ਨੇ ਗੁਜ਼ਾਰਾ ਕੀਤਾ ਹੈ। 1 ਰੋਟੀ ਦੇ 4 ਟੁਕੜੇ ਕਰ ਦੇਣੇ ਚੌਹਾਂ ਚੱਪਿਆਂ ਨੂੰ, 1 ਚੱਪੇ ਨੂੰ ਖੰਨੀ ਕਹੀਦਾ ਹੈ, ਉਹਦੇ ਵਿੱਚ ਵੀ ਇੰਨਾ ਲੂਣ ਪਾ ਦੇਣਾ ਵੀ ਨਾ ਖਾ ਸਕਣ, ਨਾ ਜਿਹੜੇ ਸੁੱਟ ਸਕਣ, ਕਿਉਂਕਿ ਪੇਟ ਨੂੰ ਝੁਲਕਾ ਜਿਹਾ ਦੇਣ ਵਾਸਤੇ ਤਾਂ ਖਾਣਾ ਪੈਂਦਾ ਸੀ ਇੱਕ ਪਿਆਲਾ ਪਾਣੀ ਦਾ। ਉਹ ਮਾਈਆਂ ਨੇ ਇੱਕ ਪਿਆਲਾ ਜਲਦਾ ਛਾ ਕੇ ਚੱਪਾ ਕੁ ਪ੍ਰਸ਼ਾਦਾ ਛਾ ਕੇ ਉਹ ਗੁਰੂ ਦਾ ਭਾਣਾ ਮੰਨਣਾ, ਕਹਿਣਾ ਤੇਰਾ ਕੀਆ ਮਿੱਠਾ ਲਾਗੈ, ਸਿਹਰੇ ਸਾਹਮੀ ਅਰਦਾਸ ਕਰਿਆ ਕਰਨੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਾਲਾ। ਸਿਪਾਹੀਆਂ ਨੇ ਵੇਖ ਵੇਖ ਮੂੰਹ 'ਚ ਉਂਗਲਾਂ ਪੈ ਜਾ ਕਰਨੀਆਂ ਵੀ ਇਹ ਇੰਨੇ ਤਸੀਹੇ ਦੇਣ ਦੇ ਨਾਲ ਵੀ ਇਹ ਕਹਿੰਦੀਆਂ ਆਪਣੇ ਮੰਤਰ ਪੜ੍ਹ ਕੇ ਵੀ ਇਹ ਭਲਾ ਹੀ ਹੈ। ਮਾਈਆਂ ਦੇ ਉੱਛੜ ਛੋਟੇ ਛੋਟੇ ਬੱਚੇ ਉਹ ਵਿਚਾਰੇ ਭੁੱਖੇ ਪਿਆਸਿਆਂ ਨੇ ਰੋਇਆ ਕਰਨਾ, ਕਈ ਤਾਂ ਚਾਰ ਚਾਰ ਸਾਲਾਂ ਦੇ, ਪੰਜ ਪੰਜ ਸਾਲਾਂ ਦੇ, ਜਿਨ੍ਹਾਂ ਨੇ ਮਾਵਾਂ ਦੇ ਗਲ ਵਿੱਚ ਵਗਾਲ ਵਕੜੀਆਂ ਪਾ ਲੈਣੀਆਂ ਅਤੇ ਕਹਿਣਾ ਮਾਂ ਮੈਨੂੰ ਕੋਈ ਰੋਟੀ ਦੇ ਖਾਣ ਨੂੰ। ਪਰ ਉਹ ਚੱਪਾ ਰੋਟੀ ਜੋ ਮਾਈ ਨੂੰ ਮਿਲਦੀ ਸੀ ਉਹ ਵਿਚਾਰੀ ਮਾਈ ਕੀ ਦੇਵੇ, ਭੁੱਖੇ ਪੇਟ ਉਹ ਚੱਕੀਆਂ ਜਿਹੜੀਆਂ ਹੈ ਉਹ ਕਣਕ ਪੀਆ ਕਰਨੀ। ਅਤੇ ਜਿਹੜੇ ਬੱਚੇ ਨੇ ਰੋਇਆ ਕਰਨਾ, ਮੀਰ ਮਨੂ ਨੇ ਕਿਆ ਕਰਨਾ, ਬੱਚੇ ਨੂੰ ਫੜੋ। ਨਾਜ਼ੁਕ ਜੋ ਕੂਲੇ ਕੂਲੇ ਬੱਚੇ ਸਨ ਛੋਟੇ ਛੋਟੇ, ਉਹਨਾਂ ਨੂੰ ਤਾਂ ਸੁੱਟ ਕੇ ਅਤੇ ਥੱਲੇ ਨੇਜਾ ਕਰ ਦਿਆ ਕਰਨਾ, ਉਹ ਨੇਜੇ ਵਿੱਚ ਬੱਚਾ ਜਿਹੜਾ ਪਰੋਇਆ ਜਾਣਾ। ਕਈ ਬੱਚੇ ਤਾਂ ਸੁੱਟਿਆ ਕਰਨੇ, ਉਹ ਨੇਜੇ ਦੇ ਵੱਜ ਕੇ ਥੱਲੇ ਡਿੱਗ ਪਿਆ ਕਰਨਾ, ਉਹ ਜਿੰਨਾ ਸਰੀਰ ਪਾੜ ਜਿਹੜਾ ਉਹਨੇ ਪਾਟਾ ਰਹਿ ਜਾਣਾ। ਬੱਚੇ ਵਿਚਾਰੇ ਰੋਇਆ ਕਰਨੇ, ਮਾਵਾਂ ਦੇ ਸਾਹਮਣੇ ਬੱਚੇ ਕਿਹੜੇ ਸ਼ਹੀਦ ਕਰ ਦੇਣੇ, ਟੋਟੇ ਟੋਟੇ ਕਈਆਂ ਦੇ ਕਰਕੇ, ਉਹਨਾਂ ਟੋਟਿਆਂ ਵਿੱਚ ਧਾਗੇ ਪਰੋ ਪਰੋ ਕੇ ਸੂਤ ਦੇ ਗਲਾਂ 'ਚ ਹਾਰ ਪਾ ਦਿੱਤੇ, ਬੱਚਿਆਂ ਦੀਆਂ ਆਂਦਰਾਂ ਕੱਢ ਕੱਢ ਕੇ ਉਹ ਮਾਵਾਂ ਦੇ ਗਲ ਵਿੱਚ ਪਾ ਦਿੱਤੀਆਂ। ਅਤੇ ਮੀਰ ਮਨੂੰ ਕਹਿੰਦਾ ਹੁਣ ਦੱਸੋ ਹੁਣ ਮੰਨਦੇ ਕਿ ਨਹੀਂ ਈਣ, ਹੁਣ ਦੁਰਕਣੀਆਂ ਬਣ ਜਾਓ, ਆ ਗਲਾਂ 'ਚ ਹਾਰ ਪਵਾਏ ਹੈ ਕਿਵੇਂ ਲੱਗ ਰਹੇ ਹੈ। ਉਹ ਮਾਵਾਂ ਕਿਹਾ ਕਰਦੀਆਂ ਇਹਦੇ ਜਿਵੇਂ ਕੋਈ ਜਿੱਤ ਜਾਂਦਾ ਹੈ ਤਾਂ ਉਹਦੇ ਗਲ 'ਚ ਹਾਰ ਪੈਂਦੇ ਹੈ, ਸਾਡੇ ਗੁਰੂ ਨੇ ਸਾਨੂੰ ਜਿੱਤ ਬਖਸ਼ੀ ਉਹਦੇ ਭਾਣੇ ਵਿੱਚ, ਇਹ ਆਂਦਰਾਂ ਨਹੀਂ ਹੈ, ਸਾਡੇ ਗਲ 'ਚ ਹਾਰ ਪਏ ਜਿੱਤ ਦੇ। ਸਵੇਰੇ ਸ਼ਾਮੀ ਅਰਦਾਸ ਕਰਿਆ ਕਰਨੀ ਗੁਰੂ ਦੇ ਭਾਣੇ ਵਿੱਚ ਰਹਿ ਕਰਕੇ। ਸੈਂਕੜੇ ਬੀਬੀਆਂ ਸ਼ਹੀਦ ਕੀਤੀਆਂ, ਜਿਹੜਾ ਲਾਹੌਰ ਹੈ ਉੱਥੇ ਸਾਧ ਜੀ ਤਿੰਨ ਸ਼ਹੀਦ ਗੰਜ ਹੈ, ਇੱਕ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਸ਼ਹੀਦ ਗੰਜ ਨਿਖਾਸ ਚੌਂਕ ਦੇ ਵਿੱਚ, ਦੂਜਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦ ਗੰਜ, ਤੀਜਾ ਸ਼ਹੀਦ ਗੰਜ ਸਿੰਘਣੀਆਂ ਦਾ ਹੈ। ਜਿਨ੍ਹਾਂ ਮਾਈਆਂ ਨੂੰ ਇਹਨੇ ਸ਼ਹੀਦ ਕੀਤਾ ਮੀਰ ਮਨੂ ਨੇ, ਸੈਂਕੜੇ ਬੱਚੇ ਜਿਹੜੇ ਸਿੱਖਾਂ ਦੇ ਮਾਰੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਉਸ ਸਮੇਂ ਦੀ ਇੱਕ ਘਟਨਾ ਹੈ, ਮੁਨਸ਼ੀ ਖੁਸ਼ ਵਖਤ ਰਾਏ ਹੋਇਆ ਹੈ, ਉਹਨੇ ਤਵਾਰੀਖ ਲਿਖੀ ਇੱਕ, ਕਹਿੰਦਾ ਮੈਂ ਛੋਟਾ ਜਿਹਾ ਹੁੰਦਾ ਸੀ ਉਸ ਵਕਤ ਜਿਸ ਵਕਤ ਮੀਰ ਮਨੂ ਜਿਹੜਾ ਕਤਲੇਆਮ ਕਰ ਰਿਹਾ ਸੀ ਸਿੰਘਾਂ ਦਾ, ਸਿੱਖਾਂ ਦੇ ਪਰਿਵਾਰਾਂ ਦਾ। ਅਤੇ ਸਿੱਖ ਦੇ ਜਿਹੜੇ ਸਨ ਸਿੰਘ ਉਹਦੇ ਦਲਾਂ ਵਿੱਚ ਸਨ, ਵੀ ਗੁਰੂ ਦੇ ਸਿੰਘਾਂ ਨਾਲ ਉਹ ਫੌਜ ਵਿੱਚ ਹੀ ਰਹਿੰਦੇ ਸੀ। ਮਾਈਆਂ ਬੀਬੀਆਂ ਬੱਚੇ ਜਿਹੜੇ ਫੜ ਫੜ ਕੇ ਅਤੇ ਬੰਨ ਬੰਨ ਕੇ ਕੈਦ ਕਰਕੇ ਅਤੇ ਫੌਜੀ ਮੀਰ ਮਨ ਦੇ ਪਾਸ ਖੜਿਆ ਕਰਨ, ਅਤੇ ਇਹ ਉਹਨਾਂ ਨੂੰ ਸ਼ਹੀਦ ਕਰਿਆ ਕਰੇ, ਕਤਲ ਕਰਿਆ ਕਰੇ। ਇੱਕ ਜਿਹੜੇ ਚੁਗਲ ਲੋਕ ਸੋਹੀਏ ਲੋਕ ਉਹ ਖਬਰਾਂ ਦਿਆ ਕਰਨ, ਫਲਾਣੇ ਪਿੰਡ 'ਚ ਇੰਨੇ ਸਿੰਘ ਹੈ, ਇੰਨੇ ਘਰ ਹੈ, ਸਿਪਾਹੀ ਜਾਂਦੇ ਉਹਨਾਂ ਨੂੰ ਕੈਦ ਕਰਕੇ ਮੀਰ ਮਨੂ ਕੋ ਲਿਆ ਕਰਦੇ। ਇੱਕ ਦਿਨ ਖਬਰ ਮਿਲੀ ਕਿ ਨਿਆਜ਼ ਬੇਗ ਇੱਕ ਪਿੰਡ ਹੈ ਕਸਬਾ ਲਾਹੌਰ ਦੇ ਪੱਛਮ ਸਾਈਡ ਦੇ ਅੱਠ ਕੋਹ ਦੀ ਵਿੱਥ ਦੇ, ਕਿ ਨਿਆਜ਼ ਬੇਗ ਪਿੰਡ ਦੇ ਵਿੱਚ 100 ਘਰ ਸਿੱਖਾਂ ਦਾ ਹੈ। ਉਹ ਸੂਹੀਏ ਲੋਕਾਂ ਨੇ ਖਬਰ ਦਿੱਤੀ, ਮੀਰ ਮਨੂ ਨੂੰ ਪਤਾ ਲੱਗਾ, ਕਹਿਣ ਨੇ ਆਪਣਾ 200 ਜਿਹੜਾ ਸਿਪਾਹੀ ਭੇਜਿਆ, ਉਹ ਨਿਆਸ ਬੇਗ ਪਿੰਡ 'ਚ ਲਾਹੌਰ ਦੇ ਨੇੜੇ ਹੀ ਹੈ, ਕਹਿੰਦਾ ਵੀ ਤੁਸੀਂ ਜਾਓ ਅਤੇ ਉਹ ਸਾਰੇ ਜਿਹੜੇ ਸਿੰਘਾਂ ਦੇ ਪਰਿਵਾਰ ਹੈ ਜਿਹੜਾ ਕੋਈ ਮੈਦਾਨ ਨੂੰ ਫੜ ਕੇ ਕੈਦ ਕਰਕੇ ਲਿਆਓ, ਕੋਈ ਨਹੀਂ ਰਹਿਣ ਦੇਣਾ ਹੈ। ਉਹ ਛਪਾਈ ਗਏ, ਸਿੰਘ ਦੇ ਕੋਈ ਮਿਲਿਆ ਨਾ ਕਿਉਂਕਿ ਸਿੰਘ ਦੇ ਦਲਾਂ ਵਿੱਚ ਸਨ। ਜਾ ਕੇ ਬੂਹੇ ਤੋੜ ਤੋੜ ਕੇ ਜਿਹੜੇ ਮੁਖਬਰ ਲੋਕ ਸੀ ਉਹ ਕਿਹਾ ਕਹਿ ਦਿਆ ਕਰ ਆਹ ਵੀ ਘਰ ਸਿੱਖਾਂ ਦਾ ਹੈ, ਆਹ ਵੀ ਘਰ ਸਿੱਖਾਂ ਦਾ ਹੈ। ਮੁਖਬਰ ਲੋਕ ਅੰਦਰ ਵੜ ਕੇ ਬੂਹੇ ਭੰਨ ਕੇ ਜਾ ਕੇ ਮਾਈਆਂ ਬੀਬੀਆਂ ਦੇ ਮੂੰਹ ਦੇ ਚਪੇੜਾਂ ਮਾਰ ਮਾਰ ਕੇ ਕੇਸਾਂ ਤੋਂ ਫੜ ਫੜ ਕੇ ਘਸੀੜ ਕੇ ਗਲੀਆਂ 'ਚ ਲੈ ਲਿਆ ਸੁੱਟਣ ਲੱਗੇ। ਛੋਟੇ ਛੋਟੇ ਬੱਚੇ ਜੋ ਹੀਰਿਆਂ ਵਰਗੇ ਉਹਨਾਂ ਦੇ ਜੂੜਿਆਂ ਤੋਂ ਫੜ ਫੜ ਕੇ ਅਤੇ ਉਹਨਾਂ ਨੂੰ ਗਲੀ 'ਚ ਲਿਆ ਲਿਆ ਸੁੱਟਿਆ, ਨਾਲੇ ਠੁੱਡੇ ਮਾਰਿਆ, ਠੁੱਡੇ ਮਾਰਨ। ਉਸੇ ਪਿੰਡ ਵਿੱਚ ਹੀ ਇੱਕ 60 ਸਾਲ ਦੀ ਮਾਈ ਸੀ ਜਿਹੜੀ ਵਿਧਵਾ ਸੀ, ਉਹਦਾ ਕਿਤੇ ਪਤੀ ਜੋ ਵੀ ਸਿੰਘਾਂ ਵਿੱਚ ਰਹਿ ਕੇ ਸ਼ਹੀਦ ਹੋਇਆ ਸੀ, ਉਹ ਘਰ ਦੇ ਵਿੱਚ ਇੱਕ ਉਹਦੀ ਨੌਂ ਸੀ ਅਤੇ ਇੱਕ ਉਹਦਾ ਛੋਟਾ ਜਿਹਾ ਪੋਤਰਾ ਸੀ, ਜਿਹੜਾ ਉਹਦਾ ਪੁੱਤਰ ਉਹ ਵੀ ਸਿੰਘਾਂ ਦੇ ਦਲ ਵਿੱਚ ਹੀ ਸੀ ਉਸ ਵਕਤ। ਇਹ ਸਿਪਾਹੀਆਂ ਨੇ ਜਾ ਕੇ ਬੂਹਾ ਭੰਨ ਕੇ ਅਤੇ ਉਹਦੀ ਨੌਂ ਨੂੰ ਫੜਿਆ ਕੇਸਾਂ ਨੂੰ, ਕੇਸਾਂ ਤੋਂ ਫੜ ਕੇ ਉਹਨੂੰ ਧੂੰਦੇ ਹੋਏ ਘਸੀਟਦੇ ਗਲੀ 'ਚ ਲੈ ਆਏ, ਮੂੰਹ ਦੇ ਚਪੇੜਾਂ ਮਾਰ ਮਾਰ ਕੇ ਨਾਲੇ ਉਹਨੂੰ ਲੱਤਾਂ ਮਾਨ ਉਹਦੇ। ਛੋਟਾ ਜਿਹਾ ਬੱਚਾ ਉਹਦੇ ਕੇਸਾਂ ਤੋਂ ਫੜਿਆ, ਉਹਨੂੰ ਰੋਂਦੇ ਹੋਏ ਵਿਚਾਰੇ ਨੂੰ ਘਸੀਟ ਕੇ ਲੈ ਆਉਂਦਾ ਗਲੀ ਵਿੱਚ, ਵੱਖੀ 'ਚ ਲੱਤ ਮਾਰ ਕੇ ਉਹਨੂੰ ਗਲੀ 'ਚ ਸੁੱਟ ਦਿੱਤਾ। ਇਹ ਮਾਈ ਵਿਚਾਰੀ ਜਿਹੜੀ ਵਿਧਵਾ ਸੀ ਵੇਖ ਵੇਖ ਕੇ ਬੜੀ ਰੋਵੇ, ਛਪਾਈ ਜਾ ਕੇ ਲੱਤਾਂ ਫੜ ਕੇ ਕਹਿਣ ਲੱਗੀ ਵੀ ਮੇਰਾ ਰੰਡੀ ਦਾ ਇਹ ਕੁਝ ਹੈ, ਤੁਸੀਂ ਇਹਨਾਂ ਨੂੰ ਨਾ ਮਾਰੋ। ਉਹਨਾਂ ਛੱਡਣਾ ਦੇ ਕੀ ਸੀ, ਉਹ ਸਗੋਂ ਉਹਦੀ ਲੱਤਾਂ ਮਾਰਨ ਲੱਗ ਪਏ। ਜਦੋਂ ਲੱਤਾਂ ਮਾਰਨ ਲੱਗ ਪਏ ਉਹ ਮਾਈ ਵਿਚਾਰੀ ਬੜੀ ਰੋਵੇ, ਅੱਖਾਂ 'ਚ ਮੁੱਕੀਆਂ ਦੇ ਕੇ ਰੋਵੇ। ਅਤੇ ਉਹ ਉਸ ਵਕਤ ਖੁਸ਼ਬਖਤ ਰਾਏ ਮੁਨਸ਼ੀ ਲਿਖਦਾ ਹੈ ਜਿਹਨੇ ਫਾਰਸੀ ਦੀ ਤਵਾਰੀਖ ਤੋਂ ਪੰਜਾਬੀ 'ਚ ਕੀਤੀ ਹੈ, ਉਹ ਲਿਖਦਾ ਹੈ ਕਿ ਉਹ ਮਾਈ ਨੇ ਉਸ ਵਕਤ ਇੱਕ ਬਚਨ ਕਿਹਾ। ਉਹ ਜਿਹੜਾ ਨੇ ਬਚਨ ਕਿਹਾ ਬੜਾ ਰੁੱਖਾ ਜਿਹਾ ਬਚਨ ਕਿਹਾ, ਉਹ ਮਾਈ ਕਹਿਣ ਲੱਗੀ ਗੁਰੂ ਗੋਬਿੰਦ ਸਿੰਘ ਜੀ ਆਪ ਦੇ ਚਲੇ ਗਏ ਹੈ, ਸਾਨੂੰ ਪੈਦਾ ਕਰਕੇ ਅਤੇ ਇਹਨਾਂ ਬੁਰਸ਼ਾਂ ਦੇ ਵੱਸ ਪਾ ਗਏ ਹੈ। ਜੇ ਸਾਡੀ ਆਵਾਜ਼ ਨਹੀਂ ਸੀ ਪੁੱਛਣੀ, ਸਾਨੂੰ ਪੈਦਾ ਕਰਕੇ ਅਤੇ ਸਾਨੂੰ ਪੈਦਾ ਕੀਤਾ ਹੀ ਕਿਉਂ। ਉਸ ਵਕਤ ਕਹਿੰਦੇ ਇੱਕ ਨੀਲੇ ਘੋੜੇ 'ਤੇ ਨੀਲੇ ਬਾਣੇ ਵਿੱਚ ਅਤੇ ਵਰਸ਼ਾ ਹੱਥ 'ਚ ਸ਼ਸਤਰ ਬਸਤਰ ਸਜਾਏ ਇੱਕ ਮੂਰਤ ਉੱਥੇ ਪੈਦਾ ਹੋਈ। ਉਹ ਕੋਈ ਜੋ ਵੀ ਸੀ ਉਹ ਕਹਿਣ ਲੱਗੇ ਕਿ ਦੇਖ ਮਾਂ ਤੂੰ ਇਹ ਕੀ ਕਹਿੰਦੀ ਹੈ। ਉਹ ਮਾਈ ਕਹਿਣ ਲੱਗੀ, ਮਾਈ ਨੇ ਮੂੰਹ ਨਹੀਂ ਤਾਂ ਕੀਤਾ, ਉਹਨੇ ਸੋਚਿਆ ਕੋਈ ਪੁਲਿਸ ਵਾਲਾ ਮੀਰ ਮਨ ਦਾ ਛਪਾਈ ਹੈ, ਰੋਈ ਜਾਵੇ ਅਤੇ ਨਾਲੇ ਕਵੇ ਵੀ ਕਹਿਣਾ ਕੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਾਡੇ ਜਾਨ ਨੂੰ ਮੁਸੀਬਤ ਪਾ ਦਿੱਤੀ ਹੈ, ਨਾ ਖਾਲਸਾ ਪੰਥ ਜਸਾਜਦੇ, ਨਾ ਸਾਡੀ ਹਾਲਤ ਹੁੰਦੀ, ਨਾ ਸਾਡੀ ਦੁਰਦਸ਼ਾ ਹੁੰਦੀ। ਫਿਰ ਪੈਦਾ ਕਰ ਦਿੱਤਾ ਹੈ ਅਤੇ ਫਿਰ ਬੋੜੇ ਨਹੀਂ ਹੈ। ਅਜੇ ਇੰਨੀ ਗੱਲ ਕਹਿ ਰਹੀ ਸੀ ਉਹ ਨੀਲੇ ਘੋੜੇ 'ਤੇ ਸਵਾਰ ਨੀਲੇ ਬਾਣੇ ਵਿੱਚ ਅੱਗੋਂ ਆਵਾਜ਼ ਆਈ, ਮਾਈ ਜੇ ਗੁਰੂ ਗੋਬਿੰਦ ਸਿੰਘ ਜੀਂਦੇ ਹੋਣਗੇ ਤਾਂ ਜ਼ਰੂਰ ਆਉਣਗੇ। ਇੰਨੀ ਗੱਲ ਕਹਿ ਕੇ ਜਕਾਰਾ ਛੱਡ ਕੇ ਉਹ 200 ਸਿਪਾਹੀ ਜਿਹੜਾ ਮੀਰ ਮੰਦਾ ਨੂੰ ਲਲਕਾਰਾ ਮਾਰਿਆ, ਐਸਾ ਘੋੜਾ ਦੜਾਇਆ ਉਸ ਵਕਤ ਅਤੇ ਉਹ ਜਿਹੜੇ ਸਿਪਾਹੀ ਆਏ ਸੀ ਕਿ ਨੇਜੇ ਦੇ ਨਾਲ ਸੀਨੇ ਚੀਰ ਛੱਡੇ ਸਿਪਾਹੀਆਂ ਦੇ, ਜਿੱਧਰ ਜਾਣ ਮਾਰਦੇ ਜਾਣ। ਉਹ ਥੋੜ੍ਹੇ ਸਮੇਂ ਦੇ ਵਿੱਚ ਕਿੰਨੇ ਸਿਪਾਹੀ ਜ਼ਖਮੀ ਹੋ ਗਏ, ਕਿੰਨੇ ਮਾਰੇ ਗਏ, ਜਿਹੜੇ ਰਹਿ ਗਏ ਜੁੱਤੀਆਂ ਛੱਡ ਕੇ ਵੀ ਭੱਜ ਗਈ। ਜਦੋਂ ਇਹ ਕੁਝ ਹੋ ਗਿਆ ਕੁਛ ਵਕਤ ਰਾਜ ਮੁਨਸ਼ੀ ਲਿਖਦਾ ਹੈ ਕਿ ਇਸ ਸਮੇਂ ਤੋਂ ਬਾਅਦ ਉਹ ਅਲੋਪ ਹੋ ਗਏ, ਕੁਝ ਨਹੀਂ ਪਤਾ ਲੱਗਾ ਉਹ ਕੌਣ ਸੀ, ਕਿੱਥੋਂ ਆਏ ਸੀ, ਕਿਵੇਂ ਆਏ, ਕਿੱਧਰ ਚਲੇ ਗਏ। ਪਰ ਕਹਿੰਦੇ ਹੈ ਕਿ ਸਿੱਖਾਂ ਦਾ ਵਿਸ਼ਵਾਸ ਸੀ ਕਿ ਹੋਰ ਕੋਈ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਆਏ ਹੈ, ਉਹੀ ਸਿੱਖਾਂ ਦੀ ਸਹਾਇਤਾ ਕਰਨ ਆਏ ਹੈ। ਉਹ ਨਿਆਜ਼ ਬੇਗ ਪਿੰਡ ਦੇ ਵਿੱਚ ਕਸਬੇ ਵਿੱਚ ਰੌਲਾ ਪੈ ਗਿਆ ਵੀ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਆਏ ਹੈ ਅਤੇ ਉਹਨੇ ਸਹਾਇਤਾ ਕੀਤੀ ਹੈ ਆਪਣੇ ਸਿੱਖ ਪਰਿਵਾਰਾਂ ਦੀ। ਸਾਧ ਸੰਗਤ ਜੀ, ਗੁਰੂ ਖਾਲਸੇ ਦੇ ਤਾਂ ਇਹ ਵਿਸ਼ਵਾਸ ਹੈ ਅਤੇ ਕਹਿੰਦੇ ਹੈ ਕਲਗੀ ਜਾ ਕੇ ਸੀਸ ਮੈਂ, ਖੰਡਾ ਜਾ ਕੇ ਹਾਥ ਮੈਂ, ਕਲਗੀ ਸੋਹੈ ਸੀਸ, ਸੋ ਹਮਰੀ ਰੱਖਿਆ ਕਰੈ ਸਿਰ ਕਲਗੀ ਧਰ ਜਗਦੀਸ਼। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਗੁਰੂ ਮਹਾਰਾਜ ਸਦਾ ਹੀ ਨਾਲ ਹੈ। ਇਸ ਤਰ੍ਹਾਂ ਉਸ ਵਕਤ ਸਾਧ ਸੰਗਤ ਜੀ, ਗੁਰੂ ਮਹਾਰਾਜ ਜੋਤੀ ਜੋਤ ਸਮਾਇਆ ਨੂੰ 45-46 ਸਾਲ ਦੇ ਕਰੀਬ ਹੋ ਗਏ ਸੀ। 1810 ਬਿਕਰਮੀ ਸੰਮਤ 1753-54 ਸਨ ਦੀ ਜਿਹੜੀ ਗੱਲ ਹੈ। ਇਸ ਤਰ੍ਹਾਂ ਮੀਰ ਮਨਮੋਹਣ ਦਾ ਜਿਹੜਾ ਪਾਪਾਂ ਦਾ ਘੜਾ ਭਰ ਗਿਆ। ਮੀਰ ਮਨਮੋਹਣ ਅਖੀਰੀ ਸਮੇਂ 'ਤੇ ਆਇਆ ਸੀ, ਖਾਲਸੇ ਨੂੰ ਚੜ੍ਹਨ ਚੜ੍ਹਿਆ ਹੈ ਮਾਰਨ ਵਾਸਤੇ, ਪਰ ਆਪ ਮੋਇਆ ਹੋਇਆ। ਹੋਰ ਪਰਿਵਾਰਾਂ ਨੂੰ ਫੜਦਾ ਫੜਦਾ ਇੱਕ ਦਿਨ ਪੰਡੋਰੀ ਪਿੰਡ ਆ ਵੱਜਾ। ਪੰਡੋਰੀ ਪਿੰਡ ਆ ਕੇ ਇਹਨੂੰ ਪਤਾ ਸੂਹ ਮਿਲੀ ਚੁਗਲਾਂ ਖੋਲੋਂ, ਆ ਜਿਹੜੇ ਟਾਊਟ ਲੋਕ ਹੁੰਦੇ ਆ ਅੱਗੇ ਅੱਗੇ ਫਿਰਨ ਵਾਲੇ ਭੁੱਖੇ ਲੋਕ, ਇਹਨੂੰ ਖਬਰ ਮਿਲੀ ਵੀ ਪੰਡੋਰੀ ਪਿੰਡ ਵਿੱਚ ਸਿੱਖਾਂ ਦੇ ਪਰਿਵਾਰ ਹੈ। ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਮੇਰੇ ਦਾਦੀ ਜੀ ਜੋ ਭਾਈ ਮਹਿਤਾਬ ਸਿੰਘ ਜੀ ਦੇ ਸੁਪਤਨੀ ਹੈ, ਉਹ ਵੀ ਮੀਰਾਂਕੋਟ ਤੋਂ ਚੱਲ ਕੇ ਅਤੇ ਜੋ ਸੀ ਦਾਦੂ ਰਾਮ ਪੰਡੋਰੀ ਪਿੰਡ ਵਿੱਚ ਕੋਈ ਸੰਤ ਮਹੰਤ ਉਹਦੇ ਡੇਰੇ ਵਿੱਚ ਲੋਕ ਛਿਪ ਕੇ ਰਹਿ ਰਹੇ ਸਨ। ਇੱਥੇ ਹੋਰ ਵੀ ਬੀਬੀਆਂ ਮਾਈਆਂ ਰਹਿ ਰਹੀਆਂ ਸੀ ਪੰਡੋਰੀ ਪਿੰਡ ਦੇ ਬਾਹਰ ਕਮਾਦ ਵਿੱਚ। ਮੀਰ ਮੰਨੂ ਇੱਥੇ ਆ ਕੇ ਅਤੇ ਉਹ ਦਾਦੂ ਰਾਮ ਦੇ ਪੋਤਰੇ ਨੂੰ ਜਿਹੜਾ ਗੱਦੀ 'ਤੇ ਬੈਠਾ ਹੋਇਆ ਸੀ ਕਹਿੰਦਾ ਵੀ ਦੱਸ ਇੱਥੇ ਮੈਂ ਸੁਣਿਆ ਵੀ ਪਰਿਵਾਰ ਆਏ ਆ ਸਿੱਖਾਂ ਦੇ। ਉਹ ਕਹਿਣ ਲੱਗਾ ਇੱਥੇ ਕੋਈ ਪਰਿਵਾਰ ਨਹੀਂ ਹੈ, ਤੇਰਾ ਦੁਸ਼ਮਣ ਇੱਥੇ ਕੋਈ ਨਹੀਂ ਹੈ। ਕਹਿੰਦਾ ਤੂੰ ਕਿਵੇਂ ਝੂਠ ਬੋਲਦਾ ਹੈ, ਸੰਤ ਹੋ ਕੇ ਝੂਠ ਬੋਲਦਾ, ਮੈਨੂੰ ਪਤਾ ਲੱਗਾ ਤੇਰੇ ਕੋਲ ਹੈ। ਉਹ ਜਿਹੜੀਆਂ ਇੱਥੇ ਮਾਈਆਂ ਬੀਬੀਆਂ ਸਿੱਖਣੀਆਂ ਰਹੀਆਂ ਸਨ ਸਾਰੀਆਂ ਨੇ, ਉਹ ਭੰਗਵੇਂ ਵੇਸ ਪਾਏ ਹੋਏ ਸੀ, ਕੱਪੜੇ ਪਾਏ ਹੋਏ ਸੀ। ਇਹ ਸੰਤ ਨੇ ਦਾਦੂ ਰਾਮ ਦੇ ਪੋਤਰੇ ਨੇ ਜੋ ਗੱਦੀ 'ਤੇ ਬੈਠਾ ਸੀ ਨੇ ਇਹ ਮੁੱਕਰਦੇ ਹੋਏ ਨੇ ਗੱਲ ਟਾਲ ਕੇ ਕਿਹਾ ਵੀ ਇਹ ਮੇਰੀ ਭੈਣ ਹੈ, ਇਹ ਮੇਰੀ ਮਾਂ ਹੈ, ਮੇਰੀ ਤਾਈ ਹੈ, ਇਹ ਸੇਵਾ ਕਰਨ ਵਾਲੇ ਦਾਸੀਆਂ ਹੈ। ਇਸ ਤਰ੍ਹਾਂ ਕਹਿ ਕੇ ਟਾਲਿਆ, ਪਰ ਮੀਰ ਮਨੂੰ ਟਲਿਆ ਨਾ, ਇਹਨੇ ਫੜ ਕਰਕੇ ਅਤੇ ਉਹ ਦਾਦੂ ਰਾਮ ਦੇ ਪੋਤਰੇ ਨੂੰ ਹਾਥੀ 'ਤੇ ਅੱਗੇ ਸੁੱਟ ਦਿੱਤਾ। ਉਹ ਖੂਨੀ ਹਾਥੀ ਮਾਰੇ ਤਾਂ ਹੈ ਨਾ, ਸਗੋਂ ਨਮਸਕਾਰਾਂ ਕਰੀ, ਮੱਥੇ ਟੇਕੇ ਅਤੇ ਨਾਲੇ ਜੇ ਉਹ ਗਾਂਹ ਕਰੇ ਮੁਹਾਵਤ ਦੀ ਚੀਕਾਂ ਮਾਰ ਕੇ ਪਛਾਂ ਹੋਵੇ। ਇਹਨੇ ਬੜੀ ਕੋਸ਼ਿਸ਼ ਕੀਤੀ, ਖੀਰੀ ਕੋਰੜੇ ਮਾਰ ਕੇ ਉਹਦੇ ਉਹ ਸੰਦ ਦੇ ਤੇ ਉਹਨੂੰ ਕੈਦ ਕਰ ਲਿਆ। ਮਾਈਆਂ ਬੀਬੀਆਂ ਨੂੰ ਇਹ ਕੈਦ ਕਰ ਲਿਆ, ਇਹਨੂੰ ਫਿਰ ਹਲਕਾਰਿਆਂ ਨੇ ਬਾਹਰੋਂ ਸੂਹ ਦਿੱਤੀ ਵੀ ਤੂੰ ਇੱਥੇ ਕੀ ਕਰ ਰਿਹਾ ਹੈ, ਆਹ ਪਿੰਡ ਤੋਂ ਬਾਹਰ ਕਮਾਦ ਵਿੱਚ ਅਸੀਂ ਵੇਖ ਗਏ ਵੀ ਬੜੇ ਪਰਿਵਾਰ ਜਿਹੜੇ ਬੈਠੇ ਹੋਏ ਸਿੱਖਾਂ ਦੇ, ਚੱਲ ਸ਼ਿਕਾਰ ਖੇਡ ਜਾ ਕੇ ਉੱਥੇ। ਇਹ ਸ਼ਿਕਾਰ ਕਰਦਾ ਸੀ ਨਾ ਸਿੰਘਾਂ ਦਾ। ਫਿਰ ਇਹ ਸਾਧ ਸੰਗਤ ਜੀ ਉੱਧਰ ਨੂੰ ਇਹਨੇ ਤਿਆਰੀ ਜਿਵੇਂ ਕੀਤੀ, ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤੇ ਸੀ। ਅੱਗੇ ਜਿਵੇਂ ਕਥਾ ਆ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਟਿਗੈ ਕਮਾਦ ਵੱਡ ਖੇਤ ਤੋਂ।
ਇਹਦੇ ਜਿਹੜੇ ਸੂਈਏ ਚੁਗ ਲੋਕ ਉਹ ਕਹਿੰਦੇ ਵਜ਼ੀਰ ਸਾਹਿਬ ਜੀ ਇੱਥੇ ਦਾਦੂ ਰਾਮ ਦੇ ਸੰਦ ਦੇ ਡੇਰੇ ਵਿੱਚ ਖੜ੍ਹੇ ਹੋਏ ਕੀ ਗੱਲ ਕਰ ਰਹੇ ਹੋ। ਅੱਜ ਹੁਣੇ ਹੁਣੇ ਵੇਖਿਆ ਪੰਡੋਰੀ ਪਿੰਡ ਦੇ ਬਾਹਰ ਹੀ ਕਹਿੰਦੇ ਕਮਾਦ ਸੀ ਉਸ ਵਕਤ ਬੜਾ ਕਿੱਲਿਆਂ ਦੇ ਕਿੱਲੇ ਲੱਗਾ ਹੋਇਆ ਸੀ ਕਹਿੰਦਾ ਬਾਹਰ ਕਮਾਦ ਲੱਗਾ ਹੋਇਆ ਹੈ ਅਤੇ ਉਹ ਬਹੁਤ ਹੀ ਵੱਡੇ ਬਹੁਤ ਥਾਂ 'ਚ ਖਿਲਰਿਆ ਪਿਆ ਹੈ ਉਹਦੇ ਵਿੱਚ ਬਹੁਤ ਜਿਹੜੇ ਸਿੰਘ ਹੈ ਸਿੰਘਾਂ ਦੇ ਪਰਿਵਾਰ ਬੱਚੇ ਬੀਬੀਆਂ ਮਾਈਆਂ ਹਨ
ਨਿਆਣੇ ਸਿਆਣੇ ਬਾਲ ਬ੍ਰਿਧ
ਉਹਦੇ ਵਿੱਚ ਸਾਧ ਸਿੰਘ ਜੀ ਛੋਟੇ ਬੱਚੇ ਇਸੇ ਤਰ੍ਹਾਂ ਸਿਆਣੇ ਜਵਾਨ ਬਜ਼ੁਰਗ ਸਾਰੇ ਜਿਹੜੇ ਪਰਿਵਾਰ ਸਿੱਖਾਂ ਦੇ ਲੁਕ ਛਿਪ ਕੇ ਭੁੱਖੇ ਭਾਣੇ ਬੈਠੇ ਹੋਏ ਸਨ ਤੇ ਇਹਨੇ ਕੀ ਕੀਤਾ ਮੀਰ ਮਨੂ ਨੇ ਆਪਣੀ ਫੌਜ ਲੈ ਕੇ ਉਹ ਕਮਾਦ ਨੂੰ ਚਾਰ ਸ਼ਫੇਰ ਘੇਰਾ ਕੱਤ ਲਿਆ ਉਹਨਾਂ ਸਿੱਖਾਂ ਦੀਆਂ ਜਿਹੜੀਆਂ ਮਾਵਾਂ ਸਨ ਜਿਹੜੀਆਂ ਭੈਣਾਂ ਸਨ ਉਹ ਕੁਰਲਾ ਰਹੀਆਂ ਹੈ ਉਹ ਉੱਚੀ ਉੱਚੀ ਉਹ ਕਮਾਦ ਵਿੱਚ ਰੋਣ ਬੱਚੇ ਜਿਹੜੇ ਉਹ ਚਾਰੇ ਰੋਣ ਚੀਕ ਚਿਹਾੜਾ ਪਿਆ ਹੋਇਆ ਸੀ ਉਹ ਕਿਹਨੂੰ ਕਹਿਣ ਕਹਿ ਨਹੀਂ ਸਕਦੀਆਂ ਰੋਂਦੀਆਂ ਸਨ ਅੰਦਰੇ ਅੰਦਰ ਉਹ ਬੱਚੇ ਰੋਣ ਪਰ ਕਹਿਣ ਕਿਹਨੂੰ ਕਹਿ ਨਹੀਂ ਸਕਦੇ ਕਿਹਨੂੰ ਕੋਈ ਸੁਣਨ ਵਾਲਾ ਹੋਵੇ ਤਾਂ ਕਿਸੇ ਨੂੰ ਕਹਿਣ ਨਾ ਉਹ ਕਹਿ ਸਕਣ ਨਾ ਉਹ ਕਿਸੇ ਨੂੰ ਸੁਣਾ ਸਕਦੀਆਂ ਸਨ ਉਸ ਵਕਤ ਦੇ ਸਾਧ ਸੰਗਤ ਵਿੱਚ ਇੱਕੋ ਇੱਕ ਰਖਵਾਲਾ ਹੈ ਉਹ ਕੌਣ ਹੈ ਗੁਰੂ ਨਿਮਾਣਿਆ ਗੁਰਮਾਣ ਹੈ ਨਿਮਾਣਿਆਂ ਦਾ ਮਾਣ ਕੌਣ ਗੁਰੂ ਹੁੰਦਾ ਹੈ ਜਦੋਂ ਕਿਸੇ ਦੇ ਮੁਸੀਬਤ ਪੈ ਜਾਵੇ ਉਹਦਾ ਕੋਈ ਨਹੀਂ ਉਹਦੇ 'ਤੇ ਗੁਰੂ ਹੈ ਜਿਵੇਂ ਹਰ ਹਰ ਖੇਤਰ ਦੀ ਉਹ ਕਥਾ ਆਉਂਦੀ ਹੈ ਨਾ ਕਿ ਉਹ ਹਾਹਾ ਹੂਹੂ ਜਿਹੜੇ ਗੰਧਰਵ ਸਨ ਸਵਰਗ ਦੇ ਜਿਹੜੇ ਦੇਵਤੇ ਉਹਨਾਂ ਦੇ ਗਵਾਈਏ ਉਹ ਗੰਧਰਵ ਆਪੋ ਵਿੱਚ ਹੀ ਲੜ ਪਏ ਉਹਨਾਂ ਨੂੰ ਹੰਕਾਰ ਹੋ ਗਿਆ ਰਾਗ ਵਿਦਿਆ ਦਾ ਦੇਵਲ ਰਿਸ਼ੀ ਨੇ ਉਹਨਾਂ ਨੂੰ ਸ਼ਰਾਪ ਦੇ ਦਿੱਤਾ ਵੀ ਮਾਤ ਲੋਕ ਦੇ ਜਾ ਕੇ ਤੁਸੀਂ ਜੂਨਾਂ 'ਚ ਪਾਓ ਉਹ ਜਦੋਂ ਜੂਨਾਂ 'ਚ ਪੈ ਗਏ ਇੱਕ ਜਿਹੜਾ ਰਿਸ਼ੀ ਜਿਹੜਾ ਇੱਕ ਗੰਧਰਵ ਸੀ ਉਹਦੇ ਬਣ ਗਿਆ ਤੰਦੂਆ ਇੱਕ ਬਣ ਗਿਆ ਹਾਥੀ ਹਰ ਹਰ ਖੇਤਰ ਜਿਹੜਾ ਹੈ ਇਹ ਪਟਨਾ ਸਾਹਿਬ 'ਤੇ ਕੋਈ 8-10-12 ਕੋ ਦੇ ਦੂਰੀ 'ਤੇ ਹੈ ਇਹ ਸਥਾਨ ਉਹ ਜਦੋਂ ਹਾਥੀ ਉੱਥੇ ਹੁਣ ਜੰਗਲ 'ਤੇ ਰਹਿੰਦਾ ਸੀ ਤਲਾਬ ਵਿੱਚ ਪਾਣੀ ਪੀਣ ਗਿਆ ਭਾਵੇਂ ਕਿ ਹਾਥੀ ਬਣ ਗਿਆ ਸੀ ਉੱਧਰ ਤੰਦੂਆ ਬਣ ਗਿਆ ਸੀ ਪਰ ਉਹ ਵੈਰ ਦੀ ਭਾਵਨਾ ਨਾ ਗਈ ਹਾਥੀ ਜਦੋਂ ਪਾਣੀ ਪੀ ਰਿਹਾ ਤਲਾਬ ਦੇ ਵਿੱਚ ਇਹ ਤੰਦੂਏ ਨੇ ਸਾਧ ਸੰਗਤ ਜੀ ਹਾਥੀ ਦੇ ਪੈਰਾਂ ਨੂੰ ਜਿਹੜੇ ਜਗੜ ਮਾਰ ਲਏ ਇਹਦੀ ਤਾਰਾਂ ਬੜੀਆਂ ਵੱਡੀਆਂ ਹੁੰਦੀਆਂ ਸਮੁੰਦਰ ਵਿੱਚ ਇਹ ਹੁੰਦਾ ਜੀਵ ਵੱਡੇ ਵੱਡੇ ਦਰਿਆਵਾਂ 'ਚ ਵੀ ਹੁੰਦਾ ਹੈ ਹਾਥੀ ਦੇ ਪੈਰਾਂ ਨੂੰ ਜਿਹਦੇ ਨੇ ਉਹ ਤਾਰਾਂ ਪਾ ਲਈਆਂ ਜਗੜ ਲਿਆ ਇਹ ਹਾਥੀ ਨੂੰ ਥਾਂ ਨੂੰ ਖਿੱਚਦਾ ਜਾਵੇ ਤਲਾਬ ਦੇ ਵਿੱਚ ਹਾਥੀ ਬੜਾ ਚਿਲਕੇ ਹਾਥੀ ਰੋਵੇ ਕੁਰਲਾਵੇ ਪਰ ਉਹ ਕੀ ਕਰੇ ਹਾਥੀ ਦਾ ਵਸ ਨਾ ਚੱਲੇ ਕਿਉਂਕਿ ਪਾਣੀ ਵਿੱਚ ਪਾਣੀ ਵਾਲੇ ਜੀਵ ਦਾ ਜ਼ੋਰ ਪੈਂਦਾ ਹੈ ਜਿਹੜਾ ਬਾਹਰ ਵਾਲਾ ਜੀਵ ਦਾ ਬਾਹਰ ਜ਼ੋਰ ਪੈਂਦਾ ਹੈ ਤੰਦੂਆ ਨੂੰ ਖਿੱਚਦਾ ਜਾਵੇ ਠਾਂ ਨੂੰ ਖਿੱਚਦਾ ਖਿੱਚਦਾ ਹਾਥੀ ਸਾਰਾ ਲੈ ਗਿਆ ਵਿੱਚ ਜਦੋਂ ਹਾਥੀ ਨੂੰ ਵਿੱਚ ਲੈ ਗਿਆ ਹਾਥੀ ਦੀ ਸਾਧ ਸੰਗਤ ਜੀ ਕਲੀ ਸੁੰਡ ਦਾ ਉਤਲਾ ਮੁੱਖ ਜਿਹਾ ਹੀ ਬਾਹਰ ਰਹਿ ਗਿਆ ਹਾਥੀ ਦੇ ਅੰਦਰੋਂ ਪੁਕਾਰ ਨਿਕਲੀ ਪਰਮੇਸ਼ਰ ਨੂੰ ਯਾਦ ਕੀਤਾ ਐਸੇ ਮਨ ਦੀ ਭਾਵਨਾ ਨਾਲ ਸ਼ਰਧਾ ਰੱਖੀ ਕਿਉਂਕਿ ਜਦੋਂ ਕੋਈ ਕਿਸੇ ਦਾ ਨਹੀਂ ਨਿਮਾਣਿਆ ਗੁਰਮਾਣ ਹੈ ਉਹ ਪਰਮਾਤਮਾ ਫਿਰ ਮਾਣ ਹੈ ਹੋਰ ਕੋਈ ਮਾਣ ਨਹੀਂ ਹੁੰਦਾ ਹਾਥੀ ਵਿਚਾਰਾ ਚੀਕਾਂ ਮਾਰਦਾ ਮਾਰਦਾ ਜਦੋਂ ਠਾਂ ਰਹਿ ਗਿਆ ਚਲਾ ਗਿਆ ਉਹਦੀ ਸੁੰਡ ਬਾਹਰ ਰਹਿ ਗਈ ਉਹ ਪਰਮੇਸ਼ਰ ਨੂੰ ਯਾਦ ਕਰਨੇ ਕਰਕੇ ਤਲਾਅ ਦੇ ਵਿੱਚ ਇੱਕ ਕਮਲ ਦਾ ਫੁੱਲ ਤਰਦਾ ਆ ਗਿਆ ਉਹਦੀ ਸੁੰਡ ਵੱਲ ਉਹ ਕਮਲ ਦਾ ਫੁੱਲ ਤਰਦਾ ਆਇਆ ਹਾਥੀ ਨੇ ਉਹ ਸੁੰਡ ਵਿੱਚ ਉਹਨੂੰ ਫੁੱਲ ਨੂੰ ਚੁੱਕ ਲਿਆ ਪਰਮੇਸ਼ਰ ਨੂੰ ਯਾਦ ਕੀਤਾ ਹੇ ਸੰਕਟ ਮੋਚਨ ਪਰਮਾਤਮਾ ਆ ਮਿਹਰ ਕਰ ਆ ਸਾਡੇ ਮੇਰੇ 'ਤੇ ਮਿਹਰ ਕਰ ਮੈਨੂੰ ਹੇ ਭਗਵਾਨ ਮੈਨੂੰ ਬਚਾਏ ਤੰਦੂਏ ਤੋਂ ਉਸ ਵਕਤ ਪਰਮੇਸ਼ਰ ਨੇ ਸੁਦਰਸ਼ਨ ਚੱਕਰ ਆਪਣਾ ਚਲਾਇਆ ਕਿਉਂਕਿ ਪਰਮਾਤਮਾ ਕਿਤੇ ਗਿਆ ਨਹੀਂ ਹੈ ਜੈ ਵੇਖੋ ਤਹਿ ਹਜ਼ੂਰ ਦੂਰ ਕਤਹੋ ਨਹਿ ਜਾਈ ਪ੍ਰਭ ਨੇੜੇ ਹਰ ਨਾਹੀ ਦੂਰ ਉਹ ਪਰਮਾਤਮਾ ਨੇੜੇ ਹੀ ਹੈ ਦੂਰ ਨਹੀਂ ਹੈ ਉਹ ਫਿਰ ਸਾਧ ਸੰਗਤ ਜੀ ਸੁਦਰਸ਼ਨ ਚੱਕਰ ਜਦੋਂ ਚਲਾਇਆ ਭਗਵਾਨ ਪਰਮੇਸ਼ਰ ਨੇ ਉਹ ਤੰਦੂਏ ਦੀ ਤਾਰਾਂ ਕੱਢੀਆਂ ਹਾਥੀ ਨੂੰ ਛਡਾਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਸਾਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ, ਹੇ ਜੀਵ, ਹੇ ਦੁਨੀਆਂ ਦੇ ਲੋਕੋ, ਹੇ ਪੜ੍ਹੇ ਲਿਖਿਓ ਗੁਣੀ ਗਿਆਨੀਓ, ਤੁਹਾਨੂੰ ਕਹਿੰਦੇ ਅਸੀਂ ਦੱਸਦੇ ਹਾਂ ਕਿ ਨਾਹਿਨ ਗੁਣ ਨਾਹਿਨ ਕਛ ਵਿੱਦਿਆ, ਧਰਮ ਕੌਣ ਗਜ ਕੀਨਾ। ਨਾ ਉਹ ਹਾਥੀ 'ਚ ਕੋਈ ਗੁਣ ਸੀ, ਨਾ ਉਹ ਕੋਈ ਵਿਦਵਾਨ ਸੀ, ਨਾ ਉਹ ਪੜ੍ਹਿਆ ਸੀ, ਨਾ ਉਹ ਹਾਥੀ ਨੇ ਕੋਈ ਧਰਮ ਨਹੀਂ ਕੀਤਾ। ਪਰ ਉਹਨੇ ਕੀਤਾ ਕਿ ਇੱਕ ਸ਼ਰਧਾ ਦੇ ਪ੍ਰੇਮ ਦੇ ਨਾਲ ਪ੍ਰੇਮ ਵਿੱਚ ਭਿੱਜ ਕੇ ਉਹ ਪਰਮੇਸ਼ਰ ਨੂੰ ਆਪਣਾ ਜਾਣੇ ਦੇ ਕਮਲ ਦਾ ਫੁੱਲ ਭੇਟ ਕੀਤਾ, ਜਿਹਦੇ ਕਰਕੇ ਉਹਦੀ ਸਹਾਇਤਾ ਕੀਤੀ। ਦਾ ਦ੍ਰਿਸ਼ਟਾਂਤ ਸੁਣੀ ਪਕਾਰ ਦਾ ਤਾਰ ਪ੍ਰਭ, ਜਦੋਂ ਜੀਵਾਂ ਦੇ ਭੀੜ ਪੈਂਦੀ ਹੈ, ਤੰਗੀ ਹੁੰਦੀ, ਕਿਸੇ ਜਿਹਦੇ ਕਿਸੇ ਢਿੱਡ 'ਚੋਂ ਹਾਰ ਨਿਕਲਦੀ ਹੈ ਨਾ, ਉਹ ਪਰਮੇਸ਼ਰ ਦੇ ਘਰ ਪਹੁੰਚ ਜਾਂਦੀ ਹੈ। ਇਹ ਮਾਵਾਂ, ਇਹ ਬੀਬੀਆਂ, ਇਹ ਬੱਚੇ ਕਮਾਦ ਵਿੱਚ ਬੈਠੇ ਹੋਏ ਰੋ ਰਹੇ ਸਨ, ਵਿਲਕ ਰਹੇ ਸਨ, ਪਰ ਉਹ ਸੁਣਾਉਣ ਕਿਹਨੂੰ, ਉਹ ਕਿਹਨੂੰ ਕਹਿਣ, ਕਿਹਨੂੰ ਉਹ ਜਿਹੜਾ ਹੈ ਦਿਖਾਉਣ। ਉੱਥੇ ਇੱਕੋ ਇੱਕ ਪਰਮਾਤਮਾ ਸੀ ਜਿਹੜਾ ਸੁਣਨ ਵਾਲੇ, ਗੁਰੂ ਗੋਬਿੰਦ ਸਿੰਘ ਮਹਾਰਾਜ। ਲੋਕ ਖੜ੍ਹੇ ਜਿਹੜੇ ਪੰਡੋਰੀ ਪਿੰਡ ਦੇ, ਉਹ ਇਰਦ ਗਿਰਦ ਉਹ ਖੜ੍ਹੇ ਪਿੰਡ ਤੋਂ ਬਾਹਰ ਨਿਕਲ ਕੇ ਕਮਾਲ ਵਾਲੇ ਨਾਲ ਘੇਰਾ ਪਾਇਆ ਵੀਰ ਮੰਨੂ ਹੋਣਾ ਨੇ। ਉਹ ਲੋਕ ਕੰਬਦੇ ਆ, ਰੋ ਰਹੇ ਆ ਤਾਹਾਂ ਮਾਰ ਮਾਰ ਕੇ ਵੀ ਆ, ਕਿਉਂਕਿ ਸਾਰੇ ਕੁਝ ਨਹੀਂ ਹੁੰਦੇ। ਕਈ ਮੁਸਲਮਾਨ ਵੀ ਚੰਗੇ ਸਨ, ਕਈ ਹਿੰਦੂ ਵੀ ਚੰਗੇ ਸਨ, ਅਤੇ ਜਿਹੜੇ ਪਿੰਡ ਵਿੱਚ ਰਹੀ ਉੱਥੇ ਤਾਂ ਸਾਰਿਆਂ ਨਾਲ ਬਣੀ ਹੁੰਦੀ ਆ ਆਪ ਜੀ ਨੂੰ ਪਤਾ। ਉਹ ਰੋਣ ਵੀ ਇਹ ਸਿੱਖਾਂ ਦੇ ਪਰਿਵਾਰ, ਇਹ ਮਾਈਆਂ ਬੀਬੀਆਂ ਮਾਸੂਮ ਛੋਟੇ ਛੋਟੇ ਬੱਚੇ, ਇਹਨਾਂ ਦਾ ਵੀ ਕਸੂਰ ਹੈ। ਅੱਜ ਲੱਗਦਾ ਵੀ ਸਾਰੇ ਮਾਰੇ ਜਾਣੇ ਆ, ਜੇ ਮਾਰੇ ਗਏ ਇਹਨੇ ਮੀਰ ਮੰਨਣੇ ਬਾਅਦ ਵਿੱਚ ਸਾਨੂੰ ਫੜਨਾ ਵੀ ਤੁਸਾਂ ਨੇ ਇਹਨਾਂ ਨੂੰ ਪਨਾਹ ਕਿਉਂ ਦਿੱਤੀ ਹੈ, ਇਹ ਤੁਹਾਡੇ ਕੋਲ ਰਹਿ ਰਹੇ ਤੁਸੀਂ ਦੱਸਿਆ ਕਿਉਂ ਨਹੀਂ। ਲੋਕ ਇਹ ਜ਼ੁਲਮ ਹੁੰਦੇ ਨੂੰ ਵੇਖ ਵੇਖ ਕੇ ਥਰ ਰਹੇ ਕੰਬ ਰਹੇ ਹਨ। ਇਹ ਹੁਣ ਦਿਸ ਰਿਹਾ ਵੀ ਇਹ ਬਚ ਨਹੀਂ ਸਕਦੇ, ਘੇਰੇ ਵਿੱਚ ਆ ਚੁੱਕੇ ਹਨ। ਕੀ ਜਾਣੀਏ, ਉਹ ਪਿੰਡ ਦੇ ਪੈਰਾਂ 'ਚ ਜੋ ਹੋਰ ਲਾਗੇ ਲਾਗੇ ਇਰਦ ਗਿਰਦ ਪਿੰਡਾਂ ਦੇ ਲੋਕ ਸੰਦ, ਉਹ ਕਹਿੰਦੇ ਕੀ ਜਾਣੀਏ ਵੀ ਇਹਦੇ ਪਿੱਛੋਂ ਕੀ ਹੋਣਾ ਹੈ, ਇੰਨਾ ਕਹਿਰ ਹੋ ਰਿਹਾ ਹੈ। ਬਾਅਦ ਵਿੱਚ ਜਿਹੜਾ ਇਹਨਾਂ ਨੂੰ ਕੋਹ ਕੋਹ ਕੇ ਮਾਰ ਰਿਹਾ ਹੈ, ਤਾਂ ਸਾਡਾ ਕੀ ਕਰੇਗਾ, ਇਹ ਸਾਨੂੰ ਵੀ ਜਿਹੜਾ ਹੈ ਇਹ ਤਸੀਹੇ ਦੇਵੇਗਾ, ਮਾਰੇਗਾ। ਇਹ ਕਹੂਗਾ ਬਈ ਮਾਨੋ ਆ ਸਰਕਾਰ ਦੇ ਹੱਕ ਵਿੱਚ ਰਹਿੰਦੇ, ਸਾਡੇ ਮੁਗਲ ਸਰਕਾਰ ਦੇ ਹੱਕ ਵਿੱਚ, ਅਤੇ ਬਈ ਮਾਨੋ ਤੁਸਾਂ ਲੋਕਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ, ਜਦੋਂ ਕਿ ਸਾਡਾ ਐਲਾਨ ਹੈ ਵੀ ਇਹਨਾਂ ਨੂੰ ਰਹਿਣ ਨਹੀਂ ਦੇਣਾ ਹੈ, ਤੁਸਾਂ ਨੇ ਕਿਉਂ ਲੁਕੋ ਕੇ ਰੱਖਿਆ ਇਹਨਾਂ ਨੂੰ। ਹਾਹਾਕਾਰ ਮੱਚ ਗਈ ਧਰਤੀ ਉੱਪਰ, ਆਕਾਸ਼ ਵਿੱਚ ਥਰ ਥਰ ਕੰਬ ਗਿਆ। ਲੋਕ ਰੋਣ, ਕੁੱਬਾਂ ਮਾਰ ਕੇ ਮੋਤੀਆਂ ਵਰਗੇ ਅਥਰੂ ਕੇਰਦੇ ਸਨ। ਤਦੋਂ ਕਹਿੰਦੇ ਸਤਿਗੁਰੂ ਮਹਾਰਾਜ ਭਾਣਾ ਵਰਤ ਗਿਆ, ਹਰ ਕੀ ਗਤ ਨਹੀਂ ਕੋ ਜਾਣੈ। ਉਹ ਪਰਮੇਸ਼ਰ ਦੀ ਗਤ ਵਿਧੀ ਕੋਈ ਮਿਤ ਮਰਿਆਦਾ ਨਹੀਂ ਜਾਣ ਸਕਦਾ, ਤੁਮਰੀ ਗਤ ਮੈਂ ਤੁਮ ਹੀ ਜਾਣੀ। ਮਹਾਰਾਜ ਆਪਣੀ ਜਿਹੜੀ ਮਿਤ ਮਰਿਆਦਾ ਗਤੀ ਹੈ ਅਵਸਥਾ ਤੁਸੀਂ ਜਾਣ ਸਕਦੇ ਕੀ ਕਰਨਾ ਹੈ। ਕਹਿੰਦੇ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ ਸਭ ਕੁਝ, ਕਿਉਂਕਿ ਕੁਦਰਤ ਇਹ ਜੀਵ ਜੰਤੂ ਸਾਰੇ ਦੇ ਭੈ ਵਿੱਚ ਹੈ। ਉਹ ਪਰਮੇਸ਼ਰ ਦਾ ਕਹਿੰਦੇ ਉਦੋਂ ਭਾਣਾ ਵਰਤਿਆ, ਉਹ ਜਿਹੜਾ ਜੀਵ ਘੋੜਾ ਹੈ ਉਹਦੀ ਕਹਿੰਦੇ ਮਨ 'ਚ ਚੰਚਲਤਾ ਹੀ ਲਿਆਂਦੀ, ਕਿਉਂਕਿ ਆਪ ਜੀ ਨੂੰ ਪਤਾ ਹੈ ਜਦੋਂ ਕਮਾਦ ਵਿੱਚ ਗੋਲੀ ਵੱਜੇ ਨਾ ਸਾਧ ਸੰਗਤ ਜੀ, ਉਹ ਆਗ ਜਿਹੜੇ ਉਹਦੇ ਬੜੇ ਖੜਕਦੇ ਹੈ, ਬੜਾ ਖੜਕਾ ਹੁੰਦਾ ਕਮਾਦ ਵਿੱਚ। ਉਹ ਗੋਲੀ ਜਦੋਂ ਇਹਦੇ ਫੌਜੀਆਂ ਨੇ ਮਾਰੀ, ਉਹ ਖੜਕਾ ਬੜਾ ਹੋਇਆ। ਜਿਹੜਾ ਮੀਰ ਮਨੂ ਦਾ ਘੋੜਾ ਉਹ ਸੀਖ ਪਾਓ ਹੋ ਗਿਆ, ਡਰ ਗਿਆ। ਸੀਖ ਪਾਓ ਮਤਲਬ ਅਗਲੇ ਪੈਰਾਂ ਨੇ ਤਾਣ ਚੁੱਕ ਲਏ ਅਤੇ ਪਿਛਲੇ ਪੈਰਾਂ ਦੇ ਹੋ ਗਿਆ। ਉਹ ਬੜਾ ਜਿਹੜਾ ਉੱਛਣ ਲੱਗ ਪਿਆ। ਮੀਰ ਮਨੂ ਜਿਹੜਾ ਉਹ ਜਦੋਂ ਘੋੜਾ ਇੱਧਰ ਉੱਧਰ ਹੋਇਆ, ਸੰਭਲਿਆ ਨਾ ਗਿਆ ਮੀਰ ਮਨੂ ਕੋ ਬੈਠੇ ਹੋਏ ਕੋ, ਘੋੜਾ ਬੜਾ ਬਲੀ ਸੀ, ਉਹ ਚੰਚਲਤਾ ਹੈਗਾ ਨੂੰ ਹੱਡਿਆ ਨਾ। ਮੀਰ ਮਨੂ ਧੜੰਮ ਕਰਦਾ ਧਰਤੀ ਦੇ ਡਿੱਗ ਪਿਆ। ਜਦੋਂ ਡਿੱਗਿਆ ਹੈ ਠਾ ਕਰਦਾ ਧਰਤੀ ਦੇ, ਤੇ ਉਹ ਰਕਾਬ ਚ ਪੈਰ ਹੁੰਦੇ ਨਾ ਪਾਏ ਚੜ੍ਹਨ ਵਾਸਤੇ, ਇਹ ਮੀਰ ਮਨੂ ਦਾ ਇੱਕ ਜਿਹੜਾ ਪੈਰ ਸੀ ਨਾ ਉਹ ਰਕਾਬ ਦੇ ਵਿੱਚ ਹੀ ਅੜਿਆ ਰਹਿ ਗਿਆ। ਉਹ ਸਿਪਾਹੀਆਂ ਨੇ ਧਿਆਨ ਨਾ ਕਰੇ ਦਿੱਤਾ, ਗੋਲੀਆਂ ਚਲਾਉਂਦੇ ਗਏ, ਘੋੜਾ ਬਹੁਤਾ ਡਰ ਗਿਆ। ਜਦੋਂ ਘੋੜਾ ਬਹੁਤਾ ਡਰ ਗਿਆ, ਘੋੜਾ ਇਹਦਾ ਹੈ ਵੀ ਬੜਾ ਤੇਜ਼ ਸੀ, ਉਹ ਨੱਠਣ ਲੱਗ ਪਿਆ। ਇਹਦਾ ਪੈਰ ਰਕਾਬ ਚੜਿਆ ਸੀ ਮੀਰ ਮਨੂ ਦਾ। ਜਦੋਂ ਘੋੜਾ ਗਾਂ ਨੱਠਿਆ ਜਾਵੇ, ਇਹ ਘੜੀਸਿਆ ਗਿਆ, ਇਹਦਾ ਤੂੰਬਾ ਤੂੰਬਾ ਦਾ ਉੱਡ ਗਿਆ ਮੀਰ ਮਨੂ ਦਾ। ਉਹ ਘੋੜੇ ਦਾ ਪੈਰ ਵੱਜ ਵੱਜ ਕੇ ਦੇ ਕਦੀ ਸਿਰ ਦੇ ਕਦੀ ਮੂੰਹ ਦੇ, ਦਾ ਮੂੰਹ ਸਿਰ ਫਿਸ ਗਿਆ। ਇਹ ਧੂੰਦਾ ਜਾਵੇ, ਸਿਪਾਹੀਆਂ ਨੂੰ ਪਤਾ ਲੱਗਾ, ਸਿਪਾਹੀ ਇਹਦੇ ਮਗਰ ਨੱਠਣ, ਘੋੜੇ ਦੇ ਬਿਨ ਫੜ ਦੇਈਏ। ਪਰ ਘੋੜਾ ਜਿਹੜਾ ਜਾਨਵਰ ਉਹ ਕਿੱਥੋਂ ਕਾਬੂ ਆਵੇ। ਘੋੜਾ ਅੱਗੇ ਅੱਗੇ, ਸਿਪਾਹੀ ਪਿੱਛੇ ਪਿੱਛੇ, ਮੀਰ ਮਨੂ ਘਸੀਟਦਾ ਲੈ ਗਿਆ ਘੋੜਾ। ਇਹਦਾ ਸਿਰ ਮੂੰਹ ਫਿਸ ਗਿਆ। ਇਸ ਤਰ੍ਹਾਂ ਬੜਾ ਹੀ ਦੁੱਖ ਪਾ ਕੇ, ਆਪਣੀ ਕਰਨੀ ਦਾ ਫਲ ਪਾ ਕੇ ਮਰਿਆ ਮੋਇਆ ਹੋਇਆ। ਇਹ ਤੁਰਕਾਂ ਦੀ ਫੌਜ, ਮੀਰ ਮਨੂ ਦੀ ਫੌਜ, ਮੀਰ ਮਨੂ ਆਪ ਵੀ ਸਿੰਘਾਂ ਦਾ ਸ਼ਿਕਾਰ ਚੜ੍ਹਿਆ ਸੀ। ਇਹਨੂੰ ਸ਼ਿਕਾਰ ਕਰਨਾ, ਇਹਦਾ ਇੱਕ ਭੁੱਲ ਹੀ ਜਾਣਾ ਸੀ, ਇਹਦੇ ਮਾਰੀ ਚੱਲਿਆ ਸੀ, ਮਾਰੀ ਗਿਆ। ਜਿਹੜੀ ਫੌਜ ਇਹਨਾਂ ਨੂੰ ਸਾਰਿਆਂ ਨੂੰ ਭੁੱਲ ਗਿਆ ਸ਼ਿਕਾਰ ਕਰਨਾ, ਵੀ ਇਹ ਵੀ ਬਣ ਗਿਆ ਸਾਡਾ ਤੇ ਵਜ਼ੀਰ ਹੀ ਜਿਹੜਾ ਮਾਰਿਆ ਚੱਲਿਆ ਹੈ। ਘੋੜਾ ਜਿਹੜਾ ਧੂਈ ਜਾਵੇ, ਇਹ ਬੜੀ ਦੂਰ ਜਾ ਕੇ ਘੋੜਾ ਨਾ ਕੁਝ ਮੀਟਰਾਂ ਦੇ ਕਿਲੋਮੀਟਰਾਂ ਦੇ ਜਾ ਕੇ ਜਦੋਂ ਥੱਕ ਗਿਆ ਫਿਰ ਉਹ ਖਲੋਤਾ। ਮਗਰੇ ਮਗਰੇ ਦੀ ਫੌਜ ਅਤੇ ਇਹਦਾ ਤਾਂ ਬੁਰਾ ਹਾਲ ਹੋ ਗਿਆ, ਸਾਰੇ ਸਰੀਰ ਦੇ ਤੁੰਬੇ ਤੁੰਬੇ ਟੁੱਟ ਗਏ, ਹਾਡੇ ਦੇ ਟੁੱਟ ਗਏ, ਜਿਵੇਂ ਬੜੀ ਮਾੜੀ ਜਾਨ ਨਿਕਲਦੀ ਅਤੇ ਸਾਹ ਸਹਿਗ ਰਿਹਾ ਸੀ ਮੀਰ ਮਨੂ। ਕਿਉਂਕਿ ਜਿਸ ਵਕਤ ਉਹ ਮਾਈਆਂ ਬੀਬੀਆਂ ਦੇ ਬੱਚੇ ਤਾਂ ਨੂੰ ਸੁੱਟਦਾ ਸੀ ਨਾ, ਨੇਜਿਆਂ 'ਤੇ ਟੰਗਾਉਂਦਾ ਸੀ, ਅਤੇ ਮਾਈਆਂ ਬੀਬੀਆਂ ਦੇ ਭਾਣਾ ਹੀ ਮੰਨਦੀਆਂ ਸਨ ਪਰਮੇਸ਼ਰ ਦਾ, ਮਹਾਰਾਜ ਸੱਚੇ ਪਾਤਸ਼ਾਹ ਤੇਰਾ ਭਾਣਾ ਹੀ ਹੈ, ਸਾਡਾ ਧਰਮ ਹੀ ਹੈ ਵੀ ਮਿੱਠਾ ਕਰਕੇ ਮੰਨਣਾ, ਗੁਰੂ ਦੇ ਸਿੱਖ ਦਾ ਅਤੇ ਗੁਰੂ ਦੀ ਸਿੱਖਣੀ ਦਾ ਇਹ ਧਰਮ ਹੈ ਵੀ ਗੁਰੂ ਦੇ ਮਾਰਗ 'ਤੇ ਰਹਿ ਕੇ ਅਤੇ ਭਾਣਾ ਮੰਨੇ, ਉਹ ਸਿੱਖ ਹੈ। ਪਰ ਉਸ ਵਕਤ ਇਹਦੇ ਕਹਿਰਾਂ ਕਰਕੇ, ਜਿੱਦਾਂ ਛੋਟੇ ਛੋਟੇ ਬੱਚੇ ਗੋਦੀਆਂ 'ਚੋਂ ਕੱਢ ਕੇ ਗਲ ਬੱਕੜੀਆਂ ਪਾਉਣ ਵਾਲੇ ਬੱਚਿਆਂ ਨੂੰ ਫੜ ਕੇ ਮਾਰਿਆ, ਟੋਟੇ ਟੋਟੇ ਕੀਤੇ, ਹਾਰ ਪਾਏ, ਉਹ ਮਾਵਾਂ ਨੇ ਕਿਹਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਕਟ ਮੋਚਣ, ਸੰਕਟਾਂ ਨੂੰ ਕੱਟਣ ਵਾਲੇ, ਦੁੱਖਾਂ ਨੂੰ ਕੱਟਣ ਵਾਲੇ ਪਰਮੇਸ਼ਰ ਦੁੱਖ ਭੰਜਣ, ਮਹਾਰਾਜ ਮਿਹਰ ਕਰ, ਨਿਆਂ ਕਰਿਓ ਸੱਚੇ ਪਾਤਸ਼ਾਹ ਜੀ। ਉਸ ਵਕਤ ਕਹਿੰਦੇ ਉਹ ਮਾਈਆਂ ਨੂੰ ਸੁਪਨਾ ਆਇਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਜਿਵੇਂ ਇਹ ਦਰਸ਼ਨ ਦੇ ਕੇ ਕਿਹਾ ਵੀ ਕੋਈ ਨਹੀਂ, ਮੀਰ ਮਨੂ ਦਾ ਸਮਾਂ ਭਰ ਗਿਆ, ਉਹਨੂੰ ਮੈਂ ਆਪ ਮਾਰਾਂਗਾ। ਉਹ ਅੱਜ ਦਿਨ ਆ ਗਿਆ ਮੀਰ ਮਨੂ ਦਾ, ਮੀਰ ਮਨੂ ਜਿਹੜਾ ਹੈ ਘਸੀਟ ਘਸੀਟ ਕੇ ਮਰਿਆ। ਜਿਹੜੇ ਸਿੰਘ ਫੜੇ ਹੋਏ ਸੀ ਇਹਦੀ ਫੌਜ ਨੇ, ਉਹਨਾਂ ਦੇ ਉੱਥੇ ਹੀ ਛੱਡ ਦਿੱਤੇ ਇਹਦੇ ਵੱਲ ਵੇਖ ਕੇ। ਇਸ ਤਰ੍ਹਾਂ ਜਿਹੜਾ ਮੀਆਂ ਮੀਰ ਮਨੂ ਸੀ, ਬੜਾ ਹੰਕਾਰੀ, ਸਿੱਖਾਂ ਦਾ ਵੈਰੀ, ਇਸ ਤਰੀਕੇ ਦੇ ਨਾਲ ਮੌਤ ਹੋਈ ਉਹਦੀ। ਇਹ 1800 ਜਿਹੜਾ 23 ਬਿਕਰਮੀ ਸੰਮਤ, 1766 ਜਿਹੜੀ ਸੰਨ ਬਣਦੀ ਹੈ ਉਸ ਸਮੇਂ ਜਦੋਂ ਇਹ ਮਰਿਆ ਹੈ, ਇਹਦਾ ਕੀ ਹਾਲ ਹੋਇਆ ਸਾਧ ਸੰਗਤ ਜੀ? ਕਿਉਂਕਿ ਜੈਸੀ ਕਰਨੀ ਵੈਸੀ ਭਰਨੀ, ਜਿਹਾ ਬੀਜ ਸੋਲਣਾ ਕਰਮਾਂ ਸੰਦੜਾ ਖੇਤ, ਜਿਹੋ ਜਿਹਾ ਬੀਜ ਬੀਜਣਾ ਹੈ ਨਾ ਬੰਦੇ ਨੇ, ਉਹਨੇ ਉਹੋ ਜਿਹਾ ਕੱਟਣਾ ਹੈ, ਜਿਹੋ ਜਿਹੀ ਫਸਲ ਬੀਜੇਗਾ ਕੱਟ ਲਏਗਾ, ਇਸੇ ਤਰ੍ਹਾਂ ਕਰਮਾਂ ਸੰਦੜਾ ਖੇਤ। ਇਹ ਕਰਮਾਂ ਦਾ ਵੀ ਸਾਧ ਸੰਗਤ ਜੀ ਖੇਤ ਹੈ, ਜਿਹੋ ਜਿਹੇ ਕਰਮ ਕਰਾਂਗੇ ਤਾਂ ਫਲ ਪਾਉਣਾ ਪੈਂਦਾ ਹੈ ਬੰਦੇ ਨੂੰ। ਮੀਰ ਮਨੂ ਜਿਸ ਵਕਤ ਮਰ ਗਿਆ, ਇਹਦੇ ਫੌਜੀਆਂ ਨੂੰ ਵੇਖ ਕੇ ਉਹ ਬਿਪਤਾ ਪੈ ਗਈ। ਉਹਨਾਂ ਨੂੰ ਕੀ ਬਿਪਤਾ ਪੈ ਗਈ? ਵੀ ਕਿਉਂਕਿ ਇਹਦੇ ਫੌਜੀਆਂ ਦੀ 6-6 ਮਹੀਨੇ ਦੀ ਤਨਖਾਹ ਪਈ ਹੋਈ ਸੀ, ਵੀ ਸਾਡਾ ਵਜ਼ੀਰ ਤਾਂ ਮਰ ਗਿਆ, ਸਾਨੂੰ ਹੁਣ ਤਨਖਾਹ ਕਿੰਨੀ ਦੇਣੀ ਹੈ? ਉਹਨਾਂ ਦੀ ਲੋਥ ਚੁੱਕੀ ਅਤੇ ਲੋਥ ਆਪਣੇ ਕਬਜ਼ੇ 'ਚ ਕਰ ਲਈ ਇਹਦੇ ਸਿਪਾਹੀਆਂ ਨੇ। ਇਹਦੀ ਬੇਗਮ ਕਵੇ ਵੀ ਮੇਰੇ ਘਰ ਵਾਲੇ ਦਾ ਤੁਸੀਂ ਸਰੀਰ ਦੇ ਦਿਓ ਮੀਰ ਮਨੂ ਦਾ, ਮੈਂ ਦਫਨਾ ਦਿਆਂ। ਉਹ ਕਹਿੰਦੇ ਬੇਗਮ ਸਾਹਿਬਾ, ਜੇ ਤੂੰ ਇਹਨੂੰ ਸਾੜਨਾ ਹੈ ਨਾ, ਜਿਹਨੂੰ ਤੂੰ ਦਫਨਾਉਣਾ, ਕਿਉਂਕਿ ਮੁਸਲਮਾਨ ਦਫਨਾਉਂਦੇ ਹੈ, ਅਤੇ ਕਹਿੰਦੇ ਸਾਡੀ 6-6 ਮਹੀਨੇ ਤਨਖਾਹ ਪਹਿਲਾਂ ਉਹ ਰੱਖ, ਨਹੀਂ ਤਾਂ ਅਸੀਂ ਤੈਨੂੰ ਨਾ ਦਫਨਾਉਣ ਦੇਣਾ, ਨਾ ਹੀ ਸਾੜਨਾ, ਨਾ ਤੈਨੂੰ ਦਫਨਾਉਣ ਹੀ ਦੇਣਾ ਹੈ। ਇਹਨੂੰ ਪੈਣਗੇ ਕੀੜੇ, ਤੁਹਾਡਾ ਨਿਕਲੂਗਾ ਜਲੂਸ। ਉਹ ਹੁਣ ਕੀ ਕਰੇ, ਨਹੀਂ ਛੇਤੀ ਪੈਸੇ ਕਿੱਥੋਂ ਲਿਆਵੇ। ਕਿੰਨੇ ਦਿਨ ਉਹਨੂੰ ਲੱਗ ਗਏ ਆਪਣੇ ਗਹਿਣਾ ਗੱਟਾ ਜੋ ਉਹਨੇ ਘਰ ਦਾ ਸਮਾਨ ਵੇਚ ਕੇ, ਕਿਉਂਕਿ ਫਿਰ ਵੀ ਸੂਬੇਦਾਰ ਦੀ ਘਰਵਾਲੀ ਸੀ, ਪੈਸੇ ਚਾਰ ਸਨ ਘਰ, ਉਹ ਵੇਚ ਵੱਟ ਕੇ ਨੇ। ਕਿੰਨੇ ਦਿਨਾਂ ਬਾਅਦ ਇੱਧਰੋਂ ਮੀਰ ਮੰਦੇ ਪਏ ਹੋਏ ਸਰੀਰ ਵਿੱਚ ਕੀੜੇ ਚੱਲ ਗਏ। ਅੱਜ ਕੱਲ੍ਹ ਦੇ ਉਹ ਫਰਿੱਜਾਂ ਦੀਆਂ ਬਣੀਆਂ ਹੈ ਅਤੇ ਬੰਦਾ ਰੱਖ ਦਿੰਦਾ ਸਰੀਰ, ਚਲੋ ਕੁਝ ਨਹੀਂ ਹੁੰਦਾ, ਪਰ ਉਸ ਵਕਤ ਕੋਈ ਇਹੋ ਜਿਹੇ ਪ੍ਰਬੰਧ ਹੈ ਨਹੀਂ ਸੀ। ਉਹਦੇ ਸਰੀਰ ਨੂੰ ਕੀੜੇ ਚੱਲ ਗਏ ਮੀਰ ਮਨੂ ਦੇ ਨੂੰ। ਕਿੰਨੇ ਦਿਨਾਂ ਬਾਅਦ ਜਿਹਦੇ ਦੀ ਘਰ ਦੀ ਨੇ ਉਹ ਘਰ ਲੁਟਾ ਕੇ ਆਪਣੇ ਗਹਿਣਾ ਗੱਟਾ ਵੇਚ ਕੇ ਉਹ ਫੌਜੀ ਨੂੰ ਤਨਖਾਹ ਦਿੱਤੀ, ਉਹਨਾਂ ਫੇਰ ਸਰੀਰ ਦਿੱਤਾ, ਬੜੀ ਬੋ ਮਾਰਦਾ ਸੀ। ਕੀੜੇ ਪਏ ਸਰੀਰ ਨੂੰ ਫਿਰ ਦੱਬਿਆ, ਜਿਹੋ ਜਿਹਾ ਕਰਨਾ ਹੋ ਜਾ ਪਾਨਾ। ਗੁਰੂ ਕੇ ਸਿੱਖਾਂ ਦੇ ਪਰਿਵਾਰ ਸ਼ਹੀਦ ਕੀਤੇ, ਛੋਟੇ ਛੋਟੇ ਬੱਚੇ ਸ਼ਹੀਦ ਕੀਤੇ, ਉਹ ਆਪਣੀ ਕਰਨੀ ਦਾ ਫਲ ਪਾਇਆ। ਮੀਰ ਮਨੂ ਨੇ 1823 ਬਿਕਰਮੀ ਸੰਮਤ 1766 ਦੇ ਵਿੱਚ ਇਹ ਜਿਹੜੀ ਘਟਨਾ ਹੋਈ ਹੈ। ਇੱਕ ਵਰਸ ਇੱਕ ਸਾਲ ਤੱਕ ਕਹਿੰਦੇ ਇਧਰੋਂ ਕਾਬਲੀ ਜੋ ਅਹਿਮਦ ਸ਼ਾਹ ਸੀ ਉਹ ਰਿਹਾ, ਜਿਹੜਾ ਨਜੀਬ ਖਾਂ ਦੌਲਾ ਸੀ, ਰਹੇਲਾ ਪਠਾਣ, ਜਿਹੜਾ ਹਿੰਦੁਸਤਾਨ ਮੁਗਲ ਬਾਦਸ਼ਾਹ ਦਾ ਵਜ਼ੀਰ ਸੀ, ਉਂਝ ਪਰ ਸਾਥੀ ਬਣਿਆ ਸੀ ਅਹਿਮਦ ਸ਼ਾਹ ਦਾ ਸੱਦਣ ਵਾਲਾ ਇਹਨੂੰ। ਉਹਦੇ ਦੇਸ਼, ਉਹਦਾ ਦੇਸ਼ ਕਿਹੜਾ ਸੀ, ਆ ਮੇਰਠ, ਸਹਾਰਨਪੁਰ ਯੂਪੀ ਵਿੱਚ ਜਿਹੜਾ ਹੈ ਸਹਾਰਨਪੁਰ, ਇਸ ਤਰ੍ਹਾਂ ਬਿਜਨੌਰ, ਬਦਾਊ, ਆ ਬਰੇਲੀ, ਯੂਪੀ ਦੇ ਕੁਝ ਹਿੱਸੇ ਜਿਹੜੇ ਇਹ ਸਾਰੇ ਉਹਦੇ ਅੰਡਰ 'ਚ ਸਨ ਨਜੀਬ ਖਾਂ ਦੌਲੇ ਦੇ। ਉਹਦੇ ਇਲਾਕੇ ਦੇ ਵਿੱਚ ਅਹਿਮਦ ਸ਼ਾਹ ਜਿਹੜਾ ਰਿਹਾ ਇੱਕ ਸਾਲ ਤੱਕ। ਨਵਾਬ ਜਿਹੜਾ ਵਜ਼ੀਰ ਸੀ ਨਜੀਬ ਖਾਂ, ਇਹ ਸਾਰੇ ਜਿੰਨੇ ਨੇ ਸੱਦੇ ਹੋਏ ਸੀ ਅਹਿਮਦ ਸ਼ਾਹ ਦੇ ਬੰਦੇ, ਖਜ਼ਾਨਾ ਸੀ ਸਰਕਾਰ ਦਾ ਦਿੱਲੀ ਦਾ, ਪਰ ਲਟਾਉਂਦਾ ਸੀ ਅਹਿਮਦ ਸ਼ਾਹ ਨੂੰ। ਅਹਿਮਦ ਸ਼ਾਹ ਦੀ ਫੌਜ ਨੇ ਰੱਖੀ ਹੋਈ ਅਤੇ ਉਹਨਾਂ ਨੂੰ ਇਹ ਖਰਚਾ ਵਰਚਾ ਸਭ ਪ੍ਰਕਾਰ ਦਾ ਦਿਆ ਕਰੇ। ਇਸੇ ਤਰ੍ਹਾਂ ਵੀ ਅਰਥ ਲੱਗ ਜਾਂਦਾ ਵੀ ਨਵਾਬ ਇਹਨੇ ਜਿੰਨੇ ਸੱਦੇ ਇੱਧਰੋਂ ਉੱਧਰੋਂ ਸਾਰਿਆਂ ਨੂੰ ਇਹ ਪੈਸੇ ਦਿਆ ਕਰੇ ਨਜੀਬ ਖਾਂ, ਜਾਂ ਇਹਦੇ ਇਲਾਕੇ ਦੇ ਵਿੱਚ ਜਿੱਥੇ ਦਾ ਸਿੱਕਾ ਸੀ ਨਜੀਬ ਖਾਂ ਦੌਲੇ ਦਾ, ਜਿੰਨੇ ਆ ਮੇਰਠ ਸਹਾਰਨਪੁਰ ਦੇ ਇਲਾਕੇ ਦੇ ਨਵਾਬ ਸਨ, ਉਹ ਸਾਰੇ ਅਹਿਮਦ ਸ਼ਾਹ ਨੂੰ ਪੈਸੇ ਦਿੰਦੇ ਸਨ। ਅਹਿਮਦ ਸ਼ਾਹ ਨੇ ਫਿਰ ਇਸੇ ਤਰ੍ਹਾਂ ਇਹ ਜਿਹੜਾ ਹੈ ਸਾਰਾ ਹੀ ਲਾਹੌਰ ਹੈ ਇਹਨੇ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ, ਮੱਲਿਆ ਹੋਇਆ ਸੀ। ਕਵੀ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਆ, ਖਾਲਸਾ ਜੀ ਜੇ ਮੈਂ ਸਾਰੀ ਦੀ ਸਾਰੀ ਇੱਥੇ ਕਥਾ ਕਵਾਂ, ਜਿਵੇਂ ਅਹਿਮਦ ਸ਼ਾਹ ਨੇ ਅਮਰ ਹੱਡਿਆਂ ਨਾਲ ਅਤੇ ਹਿੰਦੁਸਤਾਨ ਵਿੱਚ ਉਹ ਲੜਾਈਆਂ ਕੀਤੀਆਂ ਹਨ, ਉਹ ਗ੍ਰੰਥ ਵੱਧ ਜਾਏਗਾ ਕੋਈ ਸੁੱਖ ਵੀ ਨਹੀਂ ਖਾਲਸੇ ਪੰਥ ਨੇ ਸੁਣ ਕੇ ਪਾਉਣਾ ਹੈ। ਵੀ ਕੀ ਸੁੱਖ ਪਾਉਣਾ ਹੈ, ਅਹਿਮਦ ਸ਼ਾਹ ਨੇ ਅਤੇ ਪਠਾਣਾ ਨੇ ਮੁਗਲਾਂ ਨੇ ਮਿਲ ਕੇ ਕਿੰਨੀਆਂ ਲੜਾਈਆਂ ਕੀਤੀਆਂ, ਉਹ ਖਾਲਸੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਇਹ ਜਿਹੜੇ ਵਿੱਚ ਪ੍ਰਸੰਗ ਜਾਂ ਪਿੱਛੇ ਆ ਗਏ ਜਾਂ ਅੱਗੇ ਕਥਾ ਆਉਣੀ ਅਹਿਮਦ ਸ਼ਾਹ ਦੀ, ਇਹ ਕਹਿੰਦੇ ਮੈਂ ਉਹੀ ਉਹੀ ਲਿਖ ਰਿਹਾ ਹਾਂ ਜਿਹਦੇ ਜਿਹੜੀ ਖਾਲਸੇ ਨਾਲ ਸੰਬੰਧ ਰੱਖਦੀ ਹੈ। ਜਿਹੜੀ ਸਿੱਖਾਂ ਨਾਲ ਕੋਈ ਜੰਗ ਯੁੱਧ ਅਤੇ ਸਿੱਖਾਂ ਦਾ ਵਿੱਚ ਕੋਈ ਹਵਾਲਾ ਆਉਂਦਾ, ਮੈਂ ਉਹ ਇੱਥੇ ਲਿਖ ਰਿਹਾ ਹਾਂ ਕਥਾ। ਬਾਕੀ ਮੈਂ ਜਿਹੜੀ ਅਹਿਮਦ ਸ਼ਾਹ ਦੀ ਕਥਾ ਉਹ ਨਹੀਂ ਲਿਖ ਰਿਹਾ, ਕਿਉਂਕਿ ਉਹਦੇ ਵਿੱਚ ਕੋਈ ਬਹੁਤਾ ਸੁੱਖ ਨਹੀਂ ਹੈ, ਖਾਲਸੇ ਪੰਥ ਨੂੰ ਕੋਈ ਉਹਦੇ ਨਾਲ ਬਹੁਤਾ ਮਤਲਬ ਵੀ ਨਹੀਂ ਹੈ। ਇਹਦਾ ਜਿਹੜਾ ਯੁੱਧ ਹੋਇਆ ਹੈ ਆ ਭਾਊ ਮਰਹੱਟਿਆਂ ਦੇ ਨਾਲ ਆ ਪਾਣੀਪਤ ਦੇ ਵਿੱਚ, ਜੇ ਮੈਂ ਉਹ ਸਾਰੀ ਕਥਾ ਲਿਖਾਂ ਤੇ ਬਹੁਤ ਸਾਰਾ ਜਿਹੜਾ ਗ੍ਰੰਥ ਹੈ ਵੱਧ ਜਾਵੇਗਾ, ਗੱਲ ਬੜੀ ਵੱਧ ਜਾਵੇਗੀ। ਤੇ ਉਹ ਖਾਲਸਾ ਜੀ ਪਾਣੀਪਤ ਦੀ ਜਿਹੜੀ ਲੜਾਈ ਹੋਈ ਹੈ ਤੇ ਹੋਰ ਜਿਹੜੇ ਨੇ ਮਥੁਰੇ ਤੱਕ ਹੋਰ ਗਾਂ ਦੀ ਗਾਂ ਜਿਵੇਂ ਨੇ ਲੜਾਈਆਂ ਕੀਤੀਆਂ, ਜਿਵੇਂ ਸਾਲ ਰਹਿ ਕੇ ਕਹਿਰ ਕੀਤੇ ਨਜੀਬ ਖਾਂ ਦੌਲੇ ਨੇ ਮਿਲ ਕੇ, ਜਿਵੇਂ ਉਹ ਸਾਰੀ ਕਥਾ ਲਿਖਦਾ ਹਾਂ ਤੇ ਗ੍ਰੰਥ ਬੜਾ ਵੱਧ ਜਾਵੇਗਾ। ਇਸ ਕਰਕੇ ਮੈਂ ਸੂਖਮ ਜੀ ਜਿਹੜੀ ਬਾਤ ਸੁਣਾਵਾਂਗਾ, ਇੱਕ ਹੁੰਦਾ ਅਸਥੂਲ ਇੱਕ ਹੁੰਦਾ ਸੂਖਮ। ਅਸਥੂਲ ਦਾ ਮੋਟੀ ਮੋਟੀ ਕਥਾ, ਸੂਖਮ ਹੁੰਦਾ ਬਰੀਕ, ਕਿ ਜਿੱਦਾਂ ਬਹੁਤ ਗੱਲ ਨੂੰ ਛੋਟੀ ਗੱਲ ਵਿੱਚ ਕਹਿ ਜਾਣਾ। ਕਹਿੰਦੇ ਮੈਂ ਉਹ ਕਥਾ ਦਾ ਥੋੜ੍ਹਾ ਜਿਹਾ ਹਵਾਲਾ ਦੇ ਕੇ ਸੂਖਮ ਤੌਰ 'ਤੇ ਉਹ ਕਥਾ ਕਹਿ ਕੇ ਸੁਣਾ ਰਿਹਾ ਹਾਂ। ਆਹ ਗ੍ਰੰਥ ਵਧਣ ਤੋਂ ਮੈਂ ਡਰਦਾ ਹਾਂ ਵੀ ਗ੍ਰੰਥ ਬੜਾ ਵੱਧ ਜਾਵੇਗਾ, ਖਾਲਸੇ ਨੂੰ ਕੋਈ ਉਹਦੇ ਨਾਲ ਕੋਈ ਲਾਹਾ ਵੀ ਨਹੀਂ ਹੈ, ਕਿਉਂਕਿ ਗੁਰੂ ਕੇ ਸਿੰਘਾਂ ਨੇ ਤਾਂ ਕਥਾ ਸੁਣਨੀ ਹੈ ਖਾਲਸੇ ਦੀ। ਅਤੇ ਭਾਈ ਰਤਨ ਸਿੰਘ ਭੰਗੂ ਜੀ ਵੀ ਉਹੀ ਗੱਲ ਦੇਖ ਰਹੇ ਹੈ ਵੀ ਕਹਿੰਦੇ ਮੈਂ ਇਸ ਗੱਲ ਪਿੱਛੇ ਡਰਦਾ ਵੀ ਗ੍ਰੰਥ ਬੜਾ ਵੱਧ ਜਾਵੇਗਾ। ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਪੜ੍ਹ ਕੇ ਵੇਖ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰਚਨਾ ਵਿੱਚ ਥਾਂ ਥਾਂ 'ਤੇ ਅਵਤਾਰਾਂ ਦੀ ਕਥਾ, ਚਰਿੱਤਰਾਂ ਦੀ ਕਥਾ, ਹੋਰ ਜਿਹੜੀ ਕਥਾ ਆਉਂਦੀ ਹੈ ਉੱਥੇ ਥਾਂ ਥਾਂ ਲਿਖਿਆ ਵੀ ਗ੍ਰੰਥ ਬਦਲ 'ਤੇ ਅਦਗ ਡਰਾਉਂ, ਵੀ ਜੇ ਮੈਂ ਸਾਰੀ ਕਥਾ ਲਿਖਾਂ ਅਤੇ ਖਾਲਸਾ ਜੀ ਉਹ ਗ੍ਰੰਥ ਬੜਾ ਵੱਧ ਜਾਵੇਗਾ, ਇਸ ਕਰਕੇ ਅਸੀਂ ਉਹ ਗ੍ਰੰਥ ਬਦਲ ਤੋਂ ਡਰਦੇ ਹਾਂ। ਉਂਝ ਸੱਚੇ ਪਾਤਸ਼ਾਹ ਵੇਖ ਲਓ ਕਿਸੇ ਤੋਂ ਨਹੀਂ ਡਰਦੇ, ਪਰ ਇੱਥੇ ਆ ਕੇ ਗੁਰੂ ਜੀ ਨੇ ਵੇਖੋ ਕਿੰਨੀ ਕਲਾ ਜੀ ਦਿਖਾਈ ਵੀ ਗ੍ਰੰਥ ਬਦਲ 'ਤੇ ਅਸੀਂ ਡਰਦੇ ਹਾਂ, ਇਹ ਮਹਾਰਾਜ ਦੀ ਮੌਜ ਹੈ। ਉਹੀ ਗੱਲ ਇੱਥੇ ਕਵੀ ਜੀ ਨੇ ਲਿਖੀ ਹੋਈ ਹੈ, ਇਸ ਤਰ੍ਹਾਂ ਤੁਰਕ ਸਾਰਿਆਂ ਨੇ ਮਿਲ ਕੇ ਉਹ ਗੱਲ ਬਣਾਈ ਆਪੋ ਵਿੱਚ ਹੀ ਮਿਲ ਕੇ, ਮੁਗਲਾਂ ਨੇ ਤੇ ਪਠਾਣਾ ਨੇ,
ਹਿੰਦੂ ਮਰਾਠੇ ਸਭ ਦੇ ਗਵਾਈ
ਵੀ ਕੀ ਕਰੀਏ, ਜਿਹੜੇ ਆ ਹਿੰਦੂ ਹੈ ਤੇ ਆ ਜਿਹੜੇ ਮਰਾਠੇ ਹੈ ਮਰਾਠੀ, ਉਂਝ ਇਹਦੇ ਮਰਾਠੀ ਵੀ ਜਿਹੜੇ ਆ ਉਹ ਹਿੰਦੂ ਹੀ ਹੈ। ਕਹਿਣ ਦਾ ਮਤਲਬ ਵੀ ਆ ਮਰਾਠੀ ਜਿਹੜੇ ਸਾਡੇ 'ਤੇ ਚੜ੍ਹ ਕੇ ਆਉਂਦੇ ਹੈ, ਹੋਰ ਜਿਹੜੇ ਆ ਹਿੰਦੂ ਕੋਈ ਰਾਜਪੂਤ ਜਿਹੜੇ ਰਾਜੇ ਮਹਾਰਾਜੇ ਹਨ ਇਹਨਾਂ ਦਾ ਨਾਸ ਕਰ ਦਈਏ, ਅਤੇ ਨਵਾਬ ਜਿਹੜਾ ਨਜੀਬ ਖਾਨ ਸੀ ਰਹੇਲਾ ਪਠਾਣ, ਇਹਨੇ ਬਹੁਤੇ ਵਜ਼ੀਰਾਂ ਦੀ ਜਾਂ ਅਹਿਮਦ ਸ਼ਾਹ ਦੀ ਫੌਜ ਮੰਗਾਈ, ਹਿੰਦੂਆਂ ਦੇ ਉੱਪਰ ਜਿਹੜਾ ਇਹਨੇ ਦੌੜ ਕਰਾ ਦਿੱਤੀ, ਹੱਲੇ ਕਰਵਾ ਦਿੱਤੇ, ਕਤਲੇਆਮ ਸ਼ੁਰੂ ਕਰ ਦਿੱਤਾ, ਇਹਨੇ ਸੱਦ ਕੇ ਅਹਿਮਦ ਸ਼ਾਹ ਹੋਣਾ ਨੂੰ, ਆ ਜਿਹੜਾ ਮਥੁਰੇ ਦਾ ਇਲਾਕਾ ਹੈ ਜਦੋਂ ਜਾਈਦਾ ਹੈ ਗਵਾਲੀਅਰ ਨੂੰ, ਤੇ ਪਿੱਛੇ 2-3 ਘੰਟੇ ਪਿੱਛੇ ਮਥੁਰਾ ਆ ਜਾਂਦਾ, ਦਿੱਲੀ ਤੋਂ 1.5 ਘੰਟੇ ਦਾ ਰਸਤਾ ਮਥੁਰੇ ਦਾ। ਇਹ ਮਥੁਰੇ ਵਿੱਚ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਨਗਰੀ ਹੈ, ਬਿੰਦਰਾਬਨ ਗੋਕਲ ਮਥੁਰਾ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਬੜੇ ਪੁਰਾਤਨ ਮੰਦਰ ਸਨ, ਉਹ ਸਾਰੇ ਦੇ ਸਾਰੇ ਸਾਧ ਸੰਗਤ ਜੀ ਢਾਹ ਦਿੱਤੇ, ਹੋਰ ਵੀ ਮੰਦਰ ਢਾਹ ਦਿੱਤੇ, ਅਤੇ ਜਿਹੜੀਆਂ ਹਿੰਦੂਆਂ ਦੀਆਂ ਬਹੁ ਬੇਟੀਆਂ ਹੈ ਛੋਟੀ ਛੋਟੀ ਉਮਰ ਦੀਆਂ, ਹੋਰ 16 ਸਾਲ ਦੀਆਂ, 20-22 ਸਾਲ ਦੀਆਂ, ਅਤੇ ਹੋਰ ਬੱਚੇ ਜਿਹੜੇ ਜਵਾਨ ਛੋਟੇ ਬਿਰਧ, ਇਹ ਸਾਰਿਆਂ ਨੂੰ ਫੜ ਕੇ 22-22 ਹਜ਼ਾਰ ਮਾਈਆਂ ਬੀਬੀਆਂ ਹਿੰਦੂਆਂ ਦੀਆਂ ਫੜ ਕੇ, ਅਤੇ ਅਹਿਮਦ ਸ਼ਾਹ ਜਿਹੜਾ ਸੀ ਉਹ ਕਾਬਲ ਵੱਲ ਬੰਦੀ ਬਣਾ ਕੇ ਲੈ ਜਾਂਦਾ ਸੀ, ਨਾਲ ਹੀ ਜਿਹੜੇ ਹੋਰ ਜਵਾਨ ਲੜਕੇ ਵੀ ਹਿੰਦੁਸਤਾਨ ਦੇ। ਇਸ ਤਰ੍ਹਾਂ ਉਹ ਮਥੁਰੇ ਨੂੰ ਜਿਹੜਾ ਹੈ ਤੈਸ਼ ਨੈਸ਼ ਕੀਤਾ, ਉਹੀ ਕਹਿੰਦੇ ਬਚਿਆ ਹੈ ਜਿਹੜਾ ਘਰ ਨਹੀਂ ਰਿਹਾ ਮਥੁਰੇ ਵਿੱਚ, ਜਾਂ ਇੱਧਰ ਜਦੋਂ ਅਹਿਮਦ ਸ਼ਾਹ ਚੜ੍ਹ ਕੇ ਆਉਂਦਾ ਸੀ ਇਹਨਾਂ ਦੇ ਖਾਲਸੇ ਸਿੰਘ ਵੀ ਉਹਦੇ ਪਰੇ ਲਾਹੌਰ ਤੋਂ ਇੱਧਰ ਉੱਧਰ ਹੋ ਜਾਂਦੇ ਸਨ, ਅਤੇ ਹਿੰਦੂ ਲੋਕ ਵੀ ਇੱਧਰ ਉੱਧਰ ਹੋ ਜਾਂਦੇ ਸਨ, ਕਿਉਂਕਿ ਅਹਿਮਦ ਸ਼ਾਹ ਦੇ ਇਹੋ ਜਿਹਾ ਕਹਿੰਦੇ ਟੁੱਕਲ ਸੀ, ਇਹਨੇ ਤਾਂ ਭਾਂਡਾ ਛੰਨਾ ਜੋ ਕੋਈ ਗਾਗਰ ਕੋਈ ਪਤੀਲਾ ਕੋਈ ਚਮਚਾ ਤੱਕ ਨਹੀਂ ਸੀ ਛੱਡਦਾ, ਜੋ ਚਾਦਰਾਂ ਜਿਹੜੀ ਚੀਜ਼ ਹੱਥ ਲੱਗਣੀ ਨੇ ਘਰ ਦੇ ਵਿੱਚ ਰੋਣ ਚੋਣ ਸਭ ਕੁਝ ਚੁਗ ਲੈਣਾ, ਜੇ ਕੋਈ ਡੰਗਰ ਮਿਲਿਆ ਗਾਂ ਮਿਲੀ ਭੇਡੂ ਬੱਕਰੀ ਤਾਂ ਉਹ ਵੱਢ ਕੇ ਉਹਦਾ ਮਾਸ ਬਣਾ ਕੇ ਖਾ ਲੈਣਾ। ਅਤੇ ਹੁਣ ਜਿਹੜੇ ਕਈ ਸਿਆਣੇ ਸੀ ਸੂਝਵਾਨ ਸੀ ਉਹਨਾਂ ਕੀ ਕਰਨਾ ਵੀ ਪਤਾ ਲੱਗਣਾ ਵੀ ਅਹਿਮਦ ਸ਼ਾਹ ਆ ਰਿਹਾ, ਕਿਉਂਕਿ ਬਾਹਰ 'ਤੇ ਬਹਿ ਜਾਂਦੀ ਸੀ, ਉਹਨਾਂ ਨੇ ਗੱਡਿਆਂ 'ਤੇ ਆਪਣਾ ਸਮਾਨ ਲੱਦ ਕੇ ਅਤੇ ਉਰੇ ਪਰੇ ਮੀਨਾ ਖੰਡ 2 ਮਹੀਨੇ ਜੰਜਰੇ ਨੇ ਰਹਿਣਾ ਇੱਧਰ ਉੱਧਰ ਹੋ ਜਾਣਾ। ਉਦੋਂ ਦੀ ਉਹ ਗੱਲ ਜੀ ਬਣੀ ਹੈ ਨਾ ਕਿ ਖਾਣ ਬਣਿਆ ਹੈ ਕਿ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਇਹ ਖਾਧਾ ਪੀਤਾ ਜਿਹੜਾ ਹੈ ਉਹੀ ਹੈ ਸਾਰਾ, ਜਿਹੜਾ ਖਾ ਪੀ ਲਿਆ ਛੱਗ ਛਕਾ ਲਿਆ ਉਹੀ ਹੈ ਆਪਣਾ, ਉਹੀ ਲਾਹੇ ਦਾ ਹੈ ਜਿਹੜਾ ਪੇਟ 'ਚ ਪੈ ਗਿਆ, ਬਾਕੀ ਤਾਂ ਸਾਰਾ ਅਹਿਮਦ ਸ਼ਾਹ ਦਾ ਹੈ, ਉਹਨੇ ਛੱਡਣਾ ਨਹੀਂ ਹੈ ਕੋਈ। ਅਤੇ ਅਹਿਮਦ ਸ਼ਾਹ ਨੇ ਤਾਂ ਇਹੋ ਜਿਹਾ ਥੇੜ ਹੀ ਛੱਡਿਆ ਸੀ, ਸਾਧ ਸੰਗਤ ਜੀ ਕੋਲ ਇੱਕ ਤੋਪ ਸੀ ਜਮਜਮਾ ਤੋਪ, ਉਹਨੂੰ ਕਹਿੰਦੇ 60 ਮਣ ਜਿਹੜਾ ਉਹ ਪਿੱਤਲ ਲੱਗਾ ਹੋਇਆ ਸੀ, 60 ਮਣ ਪਿੱਤਲ ਕਿੰਨਾ ਬਣਦਾ 2400 ਕਿਲੋ, 2400 ਕਿਲੋ ਪਿੱਤਲ ਉਹ ਤੋਪ ਨੂੰ ਲੱਗਾ ਹੋਇਆ ਸੀ। ਉਹ ਲੱਗਾ ਕਿਵੇਂ? ਇਹਨੇ ਜਦੋਂ ਲੁੱਟਣ ਆਉਣਾ ਤੇ ਇਹਨੇ ਜੋ ਚਮਚੇ ਪਰਾਤਾਂ ਗਾਗਰਾਂ, ਕਿਉਂਕਿ ਪਹਿਲਾਂ ਪਿੱਤਲ ਦੇ ਭਾਂਡੇ ਬਰਤਨ ਬੜੇ ਵਰਤਦੇ ਸੀ, ਕਈਆਂ ਦੇ ਘਰ ਅੱਜ ਵੀ ਹੈ, ਇਹਨੇ ਥਾਲੀਆਂ ਗਲਾਹ ਫੜ ਕੇ ਉਹ ਸਾਰੇ ਲੈ ਜਾਂਦੇ। ਇਹਦੀ ਫੌਜ ਉਹ ਸਾਰਿਆਂ ਨੂੰ ਢਾਲ ਢਾਲ ਕੇ, ਜਿਵੇਂ ਸੋਨਾ ਕਠਾਲੀ ਪਾ ਕੇ ਢਾਲੀਦਾ ਹੈ, ਉਹ ਢਾਲ ਢਾਲ ਕੇ ਤੇ ਉਹ ਪਿੱਤਲ ਦੀ ਜਿਹੜੀ ਉਹ ਤੋਪ ਬਣਾਏ ਹੋਏ ਸੀ, ਜਿਹਦਾ ਨਾਮ ਸੀ ਜਮ ਜਮਾ ਤੋਪ, ਬੜਾ ਉੱਥੇ ਬਰੂਦ ਪੈਂਦਾ ਸੀ, ਜਿੱਥੇ ਲੱਗਦੀ ਸੀ ਉਹਦੇ ਤਹਿਸ਼ ਨਹਿਸ਼ ਕਰਕੇ ਰੱਖ ਦਿੰਦੀ ਸੀ। ਅਤੇ ਉਹ ਤੋਪ ਨੂੰ ਲੁੱਟਿਆ ਕਿਹਨਾਂ ਨੇ ਆਪਣੇ ਕਬਜ਼ੇ 'ਚ ਕੀਤਾ? ਭਾਈ ਹਰੀ ਸਿੰਘ ਭੰਗੀ, ਭੰਗੀਆਂ ਦੀ ਮਿਸਲ ਦੇ, ਉਹਨਾਂ ਅਹਿਮਦ ਸ਼ਾਹ ਕੋਲ ਤੋਪ ਖੋਈ ਸੀ। ਅੱਜ ਉਹ ਤੋਪ ਜਿਹੜੀ ਹੈ ਲਾਹੌਰ ਦਾ ਜਿਹੜਾ ਕਿਲ੍ਹਾ ਉਹਦੇ ਦਰਵਾਜ਼ੇ 'ਤੇ ਉਹਦੇ ਖੜੀ ਕੀਤੀ ਹੋਈ ਹੈ ਅੱਜ ਯਾਦਗਾਰ, ਅਤੇ ਉਹ ਤੋਪ ਦਾ ਨਾਂ ਵੱਜਦਾ ਭੰਗੀਆਂ ਦੀ ਤੋਪ। ਹੁਣ ਉਹ ਜਮਜਮਾ ਤੋਪ ਦਾ ਨਾਂ ਭੰਗੀਆਂ ਤੋਪ ਵੱਜਦਾ, ਅਹਿਮਦ ਸ਼ਾਹ ਦੀ ਤੋਪ ਨਹੀਂ ਉਹਨੂੰ ਕਿਹਾ ਜਾਂਦਾ। ਇਸ ਤਰ੍ਹਾਂ ਉਹ ਖਾਲਸੇ ਨੇ ਅਹਿਮਦ ਸ਼ਾਹ ਕੋਲ ਖੋਈ ਹੋਈ ਸੀ, ਅਤੇ ਉਹ ਖਾਣ ਬਣਿਆ ਸੀ ਵੀ ਖਾਧਾ ਪੀਤਾ ਲਾਹਿਦਾ ਬਾਕੀ ਅਹਿਮਦ ਸ਼ਾਹ ਦਾ। ਮੀਰ ਮਨੂ ਨੇ ਜਿਹੜੇ ਕਹਿਰ ਕੀਤੇ ਹੈ, ਅਤੇ ਮੀਰ ਮਨੂ ਦੇ ਉਹ ਜ਼ਾਲਮ ਜ਼ੁਲਮਾਂ ਕਰਕੇ ਉਹਦਾ ਇੱਕ ਵਾਕ ਚੱਲਿਆ ਹੁੰਦਾ ਹੈ ਖਾਲਸੇ ਵਿੱਚ, ਉਹ ਜ਼ੁਲਮ ਦਾ ਇੱਕ ਅਖਾਣ ਬਣਿਆ ਹੋਇਆ ਕਿ ਸਿੱਖਣੀਆਂ ਕਹਿੰਦੀਆਂ ਹੁੰਦੀਆਂ ਸਨ ਉਸ ਵਕਤ ਕਿ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਉਹ ਅਖਾਣ ਮਨੂ ਵੇਲੇ ਬਣਿਆ, ਇੱਧਰੋਂ ਜਿਹੜਾ ਹੈ ਅਖਾਣ ਅਹਿਮਦ ਸ਼ਾਹ ਵੇਲੇ ਬਣਿਆ। ਇਸ ਤਰ੍ਹਾਂ ਜਿਹੜਾ ਅਹਿਮਦ ਸ਼ਾਹ ਸੀ, ਇਹ ਮਥੁਰੇ ਵਿੱਚ ਆ ਕੇ ਇਹਨੇ ਬੜੀ ਥਰਥੱਲ ਮਚਾਈ, ਮੰਦਰ ਢਾਏ, ਕਤਲੇਆਮ ਕੀਤੇ, ਮਾਈਆਂ ਬੀਬੀਆਂ ਕੈਦ ਕਰਕੇ, ਬੱਚੇ ਜਵਾਨ ਕੈਦ ਕਰਕੇ ਲੈ ਜਾਂਦਾ ਸੀ, ਸਿੰਘ ਉਹਨਾਂ ਨੂੰ ਛਡਾਉਂਦੇ ਸਨ। ਉਹੋ ਹੀ ਕਹਿੰਦੇ ਬੱਚਾ ਹੈ ਜਿਹੜਾ ਉਹ ਆਪਣੇ ਘਰਾਂ ਵਿੱਚ ਨਹੀਂ ਰਿਹਾ ਅਹਿਮਦ ਸ਼ਾਹ ਆਉਣ ਤੇ, ਉਹੀ ਬੱਚਾ ਹੈ ਜਿਹੜਾ ਭੱਜ ਗਿਆ ਆ ਭਰਤਪੁਰ। ਜੱਟਾਂ ਦੀ ਰਿਆਸਤ ਸੀ ਭਰਤਪੁਰ, ਰਾਜਸਥਾਨੀ ਜੱਟ ਸਨ, ਜਵਾਹਰ ਮਾਲਿਕ ਜੱਟ ਸੀ, ਬੜਾ ਸੂਰਮਾ ਬਹਾਦਰ ਰਾਜਪੂਤ। ਉਹ ਜਵਾਹਰ ਮਾਲ ਜਿਹੜਾ ਹੈ ਭਾਈ ਜੱਸਾ ਸਿੰਘ ਆਹਲੂਵਾਲੀਆ ਨਾਲ ਵੀ ਬੜਾ ਪ੍ਰੇਮ ਰੱਖਦਾ ਸੀ, ਕਾਫੀ ਵਾਰ ਉਹਨੇ ਖਾਲਸੇ ਦੀ ਮਦਦ ਵੀ ਲਈ। ਇਹੀ ਜਵਾਹਰ ਮਾਲ ਸੀ ਜਦੋਂ ਇੱਕ ਵਾਰ ਖਾਲਸੇ ਸ਼ਰਨ ਲੈਣ ਆਇਆ ਅਤੇ ਇਹਦੇ ਜਿਹੜੇ ਸਿਪਾਹੀ ਸਨ ਉਹ ਹੁੱਕਾ ਜ਼ਿਆਦਾ ਚੁੱਕੀ ਫਿਰਨ, ਕਿਉਂਕਿ ਹੁੱਕਾ ਪੀਂਦਾ ਸੀ। ਸਿੰਘਾਂ ਨੇ ਕਿਹਾ ਵੀ ਆਹ ਨਾਲੀ ਜੀ ਬਾਹਰ ਰੱਖ ਦਿਓ, ਇਹ ਕਿੱਥੇ ਚੁੱਕੀ ਫਿਰਦੇ ਹੋ? ਜਵਾਹਰ ਮਾਲ ਨੇ ਬੜਾ ਆਪਣੇ ਮਨ 'ਚ ਗੁੱਸਾ ਜਿਹਾ ਮੰਨਿਆ। ਇਹਦਾ ਜਦੋਂ ਭਾਈ ਜੱਸਾ ਸਿੰਘ ਆਹਲੂਵਾਲੀਆ ਜੋ ਬੁੱਢੇ ਦਲ ਦੇ ਚੌਥੇ ਜਥੇਦਾਰ ਸਨ, ਇਹਦੇ ਮਨ 'ਚ ਸੀ ਕਿ ਮੈਂ ਜਿਹੜਾ ਹੈ ਉਹਨਾਂ ਨੂੰ ਜੱਫੀ ਪਾ ਕੇ ਮਿਲਾਂਗਾ, ਪਰ ਖਾਲਸੇ ਉਹ ਹੁੱਕਾ ਪੀਣ ਵਾਲੇ ਨੂੰ ਮਿਲਦੇ ਨਹੀਂ ਹੈ। ਭਾਈ ਜੱਸਾ ਸਿੰਘ ਨੇ ਪਹਿਲਾਂ ਹੀ ਫਤਿਹ ਬੁਲਾ ਕੇ ਪਿੱਛੇ ਭਾ ਦਿੱਤਾ। ਇਹ ਮਥੁਰੇ ਦਾ ਇਹ ਰਾਜਾ ਸੀ, ਭਰਤਪੁਰ ਦੇ ਜੱਟ ਸਨ ਇਹ, ਅਤੇ ਇਹਨੂੰ ਕਿਹਾ ਵੀ ਆਹ ਜਿਹੜਾ ਤੂੰ ਚੁੱਕੀ ਫਿਰਦਾ ਹੁੱਕਾ ਜਾਂ ਨਾਲੀ ਜੀ ਧੂੰਆਂ ਜਿਹਾ ਕਰੀ ਫਿਰਦਾ ਹੈ, ਇਹ ਸਾਡੇ ਧਰਮ ਏ ਜਿਹਨੂੰ ਬੜੀ ਮਨਾਈ ਹੈ, ਆ ਸਾਡੇ ਗੁਰਾਂ ਦੇ ਬਚਨ ਹੈ ਹੁੱਕਾ ਹਜਾਮ ਤਾਂ ਹਲਾਲੋ ਰਾਮ, ਵੀ ਜਿਹੜਾ ਹੁੱਕਾ ਹੈ ਇਹ ਸਾਡੇ ਮਨਜ਼ੂਰ ਨਹੀਂ ਹੈ ਸਾਡੇ ਧਰਮ ਏ 'ਚ। ਫਿਰ ਇਹਨੇ ਉਹ ਖਾਲਸੇ ਦੀ ਗੱਲ ਮੰਨੀ ਸੀ। ਇਸ ਤਰ੍ਹਾਂ ਇਹਦੀ ਮਦਦ ਵੀ ਖਾਲਸੇ ਨੇ ਕਈ ਵਾਰ ਕੀਤੀ। ਉਹ ਭਰਤਪੁਰ ਦੇ ਵਿੱਚ ਜਿਹੜੇ ਕਹਿੰਦੇ ਚਲੇ ਗਏ ਹੈ ਜਵਾਹਰ ਮਾਲ ਦੀ ਸ਼ਰਮ ਦੇ ਵਿੱਚ, ਉਹ ਬਚ ਗਏ।
ਮਗਰ ਗਈ ਫੌਜ ਤੁਰਕ ਕੀ,
ਇਹ ਪਰ ਤੁਰਕਾਂ ਦੀ ਜਿਹੜੀ ਫੌਜ ਹੈ ਵਜ਼ੀਰ ਨੇ ਇਕੱਠੇ ਕੀਤੇ ਹੋਏ ਸੀ ਜਿਹੜੇ ਨੇ ਨਵਾਬ ਨੇ ਨਜੀਬ ਖਾਨ, ਉਹ ਮਗਰੇ ਦੇ ਮਗਰੇ ਚੜ੍ਹਦੀ ਚਲੀ ਗਈ। ਪਰ ਉਹ ਜਵਾਹਰ ਮਾਲ ਜੱਟ ਜਿਹੜਾ ਸੀ ਭਰਤਪੁਰ ਦਾ, ਉਹ ਬੜਾ ਸੂਰਮਾ ਸੀ, ਉਹ ਅਸਲਾ ਵੀ ਬੜਾ ਸੀ, ਬਰੂਦ ਚੰਗਾ ਸੀ, ਤੋਪਖਾਨੇ ਚੰਗੇ ਸੀ, ਤੋਪਾਂ ਦੇ ਗੋਲਿਆਂ ਦੀ ਵਾਛੜ ਕਰਕੇ ਉਹ ਸਾਰੇ ਦੇ ਮੂੰਹ ਮੋੜ ਦਿੱਤੇ, ਮੂੰਹ ਭਰ ਦਿੱਤੇ, ਪਿਛਾਂ ਨੂੰ ਮੋੜ ਦਿੱਤੇ। ਇਸ ਤਰ੍ਹਾਂ ਜਵਾਹਰ ਮਾਲ ਬਹਾਦਰ ਹੈ, ਜਿਵੇਂ ਉਹਨੇ ਉਹਦੀ ਅਤੇ ਅਹਿਮਦ ਸ਼ਾਹ ਦੀ ਅੱਗੇ ਜਾ ਕੇ ਉਹ ਰੌਲਾ ਪੈਂਦਾ ਹੈ, ਲੜਾਈ ਹੁੰਦੀ ਹੈ, ਉਹ ਆਪ ਜੀ ਆਉਣ ਵਾਲੇ ਦੀਵਾਨਾਂ 'ਚ ਸਰਵਣ ਕਰਨ ਨਾਲ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਲੇਖੈ ਕਦਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਦੋਹਰਾ ਸੋ ਬਚਿਓ ਜੋ ਭੱਜ ਗਇਓ, ਭਰਤ ਪੁਰੇ ਕੇ ਪਾਰੇ ਮਗਰ ਗਈ ਫੌਜ ਤੁਰਕ ਕੀ ਮਾਰ ਕੋਪਲ
ਗਈ ਹਟਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਬੀ ਹੋਮਨ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਜੀਜੈ ਨਾਮ ਦਾਨ ਰਾਖੋ ਹੀ ਹੈ ਭਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ
ਨਾਨਕ
ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸਿਮਦੇ ਗੁਰੂ ਪਾਰੇ ਤਾਰਨ ਹਾਰ। ਕਥਾ ਜਿਦਾ ਪ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।